You are listening to WTOR 770 AM, Youngstown, Toronto.
ਇਸ ਸੰਦੇਸ਼ ਦਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241 647-769-0241।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
7297 3773 647-2903-773 647-2903-773 647-2903-773 647-2903-773 647-2903-773 647-2903-773 647-2903-773 647-2903-773 647-2903-773
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ, 416-213-1165।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 15 ਅਗਸਤ ਤੋਂ 26 ਅਗਸਤ ਤੱਕ ਲੱਗ ਚੁੱਕੀ ਹੈ ਰੱਖੜੀ ਸੇਲ। ਵੀ ਪੌਂਡ ਸਵਰਨ ਹੋਲ ਵੀਟ ਆਟਾ 999, 341 ਗ੍ਰਾਮ ਨਾਨਕ ਪਨੀਰ 499, 1 ਪਾਉਂਡ ਬਾਗ ਬੱਕਰੀ ਟੀ 1099, 10 ਪੌਂਡ ਇੰਡੀਆ ਗੇਟ ਰੋਜ਼ਾਨਾ ਰਾਈਸ 1199, 1.6 ਕਿਲੋ ਨਾਨਕ ਦੇਸੀ ਘਿਓ 2599, 4 ਪੌਂਡ ਏਸ਼ੀਅਨ ਕਾਲਾ ਚਨਾ 499। ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ ਤੁਸੀਂ ਤਾਜ਼ੇ ਫਲ, ਫਰੂਟ, ਸਬਜ਼ੀਆਂ, ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ। ਏਸ਼ੀਅਨ ਫੂਡ ਸੈਂਟਰ 416-740-3262।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020।
905-456-2020. Amandeep Kapila.
Roadmaster Truck Driving School. ਜੀ ਹਾਂ ਤੁਸੀਂ ਠੀਕ ਸੁਣਿਆ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫਿਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
HK Tire Center to cars and trucks se brand new ya old tires le sakde ho
BF Goodrich Hancock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 6472954600 647-295-4600 HK Tire Center
ਸਾਰੀ ਹਿੰਮਤ ਸਾਰੀ ਤਾਕਤ ਲੋਕਾਂ ਲੇਖੇ ਲਾ ਦਿੱਤੀ ਆਖਰੀ ਉਮਰੇ ਖਾਲੀ ਝੋਲੀ ਆਪਣੇ ਲਈ ਫੈਲਾ ਦਿੱਤੀ ਸਾਰੀ ਹਿੰਮਤ ਸਾਰੀ ਤਾਕਤ ਲੋਕਾਂ ਲੇਖੇ ਲਾ ਦਿੱਤੀ ਆਖਰੀ ਉਮਰੇ ਖਾਲੀ ਝੋਲੀ ਆਪਣੇ ਲਈ ਫੈਲਾ ਦਿੱਤੀ ਡੋਲਿਆ ਨਹੀਂ ਸੱਚ ਦੀ ਖਾਤਰ ਡਟ ਕੇ ਪਹਿਰਾ ਦਿੱਤਾ ਉਸ ਆਖਿਰ ਭੁੱਖ ਨੇ ਪਟਕਣ ਦਿੱਤੀ ਉਸ ਦੀ ਧੌਣ ਨਿਵਾ ਦਿੱਤੀ ਕਿ ਜਿਸ ਅਬਲਾ ਦੀ ਖਾਤਰ ਉਸ ਨੇ ਨਾਲ ਕਸਾਈਆਂ ਟੱਕਰ ਲਈ ਜਿਸ ਅਬਲਾ ਦੀ ਖਾਤਰ ਉਸ ਨੇ ਨਾਲ ਕਸਾਈਆਂ ਟੱਕਰ ਲਈ ਦੇਰ ਨਾ ਲਾਈ ਝੱਟ ਹੀ ਡੋਰੀ ਹੱਥ ਜਲਾਦ ਫੜਾ ਦਿੱਤੀ ਕਿ ਸੋਨੇ ਉੱਤੇ ਸੁਹਾਗੇ ਵੇਲੇ ਹੱਥ ਕਿਉਂ ਕੰਬਣ ਲੱਗੇ ਤੇਰੇ ਸੋਨੇ ਉੱਤੇ ਸੁਹਾਗੇ ਵੇਲੇ ਹੱਥ ਕਿਉਂ ਕੰਬਣ ਲੱਗੇ ਤੇਰੇ ਸਾਰੀ ਉਮਰ ਦੀ ਰਾਸ ਕਮਾਈ ਆਖਿਰ ਖੂਹ ਵਿੱਚ ਪਾ ਦਿੱਤੀ ਲੱਗਦਾ ਤਾਂ ਸੀ ਉਹੀ ਯੋਧੇ ਕਰਦਾ ਸਰਮਹਿਮਾ ਨੂੰ ਲੱਗਦਾ ਤਾਂ ਸੀ ਕਿ ਉਹੀ ਯੋਧੇ ਕਰਦੇ ਸਰ ਮੁਹਿੰਮਾਂ ਨੂੰ ਪਹੁੰਚਿਆ ਬਿਲਕੁਲ ਮੰਜ਼ਿਲ ਤੇ ਸੀ ਉਸ ਨੇ ਢੇਰੀ ਢਾ ਦਿੱਤੀ ਕਿ ਅੱਖਾਂ ਤੇ ਵਿਸ਼ਵਾਸ ਨਹੀਂ ਹੁੰਦਾ ਗੱਲ ਮੰਨਣ ਵਿੱਚ ਆਉਂਦੀ ਨਹੀਂ ਜਿਸ ਇਨਕਲਾਬ ਦਾ ਝੰਡਾ ਚੁੱਕਿਆ ਜਾ ਕੇ ਸਰਕਸ ਲਾ ਦਿੱਤੀ ਜਿਸ ਇਨਕਲਾਬ ਦਾ ਝੰਡਾ ਚੁੱਕਿਆ ਜਾ ਕੇ ਸਰਕਸ ਲਾ ਦਿੱਤੀ ਕੁਲਵੰਤ ਸਿੰਘ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਨਗਾਰਾ ਪ੍ਰੋਗਰਾਮ ਚਾਪ ਸਾਹਿਬ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ ਅੱਜ ਅਗਸਤ ਮਹੀਨੇ ਦੀ 26 ਤਰੀਕ ਹੋ ਗਈ ਹੈ 2:15 ਸਟੂਡੀਓ ਦੀ ਘੜੀ ਤੇ ਹੋਏ ਨੇ ਬਾਹਰਲਾ ਤਾਪਮਾਨ 31 ਡਿਗਰੀ ਹੈ ਜਦਕਿ 34 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਭਾਵੇਂ ਕਿ ਭਵਿੱਖਬਾਣੀ 29 ਡਿਗਰੀ ਦੀ ਕੀਤੀ ਸੀ ਪਰ ਤਾਪਮਾਨ ਥੋੜਾ ਚੜ੍ਹ ਕੇ ਹੀ ਆ ਕੱਲ ਮੰਗਲਵਾਰ ਆ ਤਾਪਮਾਨ 31 ਡਿਗਰੀ ਰਹਿਣਾ ਕਈ ਸਾਈਟਾਂ ਦੱਸ ਰਹੀਆਂ ਨੇ ਕਿ ਕੱਲ ਨੂੰ ਮੀਂਹ ਪੈਣਾ, ਕਈ ਕਹਿੰਦੇ ਨੇ ਜੀ ਕੱਲ ਸੁੱਕਾ ਰਹਿਣਾ। ਬੁੱਧਵਾਰ ਨੂੰ 35% ਚਾਂਸਿਸ ਨੇ ਮੀਂਹ ਪੈਣ ਦੇ, 26 ਡਿਗਰੀ ਤਾਪਮਾਨ ਰਹਿਣਾ। ਸ਼ਾਇਦ ਉਸੇ ਮੀਂਹ ਕਰਕੇ ਵੀਰਵਾਰ ਨੂੰ ਤਾਪਮਾਨ 24 ਡਿਗਰੀ ਹੋਊਗਾ ਤੇ ਸ਼ੁੱਕਰਵਾਰ ਨੂੰ 26 ਡਿਗਰੀ ਤਾਪਮਾਨ ਹੋਣਾ ਤੇ ਸ਼ੁੱਕਰਵਾਰ ਨੂੰ ਵੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਆ ਵੀਕਐਂਡ ਵਾਹਵਾ ਗਰਮ ਸੀ, ਤੱਤਾ ਸੀ। ਉਮੀਦ ਹੈ ਕਿ ਤੁਹਾਡਾ ਵੀਕਐਂਡ ਚੰਗਾ ਲੰਘਿਆ ਹੋਵੇਗਾ। ਇਸ ਗੱਲ ਦੀ ਤਵੱਕੋ ਵੀ ਆ ਕਿ ਤੁਹਾਡਾ ਆ ਹਫ਼ਤਾ ਬੜਾ ਖੁਸ਼ਗਵਾਰ ਲੰਘੇ। ਇਹ ਹਫ਼ਤਾ ਜਿਹੜਾ ਜੀ ਉਹ ਹੈ ਤਾਂ ਵਧੀਆ, ਮੌਸਮ ਬੜਾ ਫੰਟਾਸਟਿਕ ਹੈ ਜੀ। ਅੰਗਰੇਜ਼ਾਂ ਦੇ ਹਿਸਾਬ ਦੇ ਨਾਲ ਜਦੋਂ ਇੰਨੀ ਗਰਮੀ ਪੈਂਦੀ ਹੋਵੇ ਇਸ ਨੂੰ, ਇਸ ਮੌਸਮ ਨੂੰ ਉਹ ਬੜਾ ਵਧੀਆ ਮੰਨਦੇ ਨੇ ਕਿ ਬੀਚਸ ਵਗੈਰਾ ਤੇ ਜਾ ਕੇ ਤੇ ਉੱਥੇ ਪਾਣੀ ਦੇ ਵਿੱਚ ਬਹਿ ਬੂ ਕੇ ਤੇ ਦਿਨ ਸੋਹਣਾ ਲੰਘ ਜਾਂਦਾ। ਪਰ ਆਪਣੇ ਬੰਦਿਆਂ ਨੂੰ ਇਹ ਹੁੰਦਾ ਕਿ ਭਾਈ ਜਦੋਂ ਸੋਮਵਾਰ ਚੜ ਗਿਆ ਤੇ ਹੁਣ ਕੰਮਾਂ ਕਾਰਾਂ ਦਾ ਫਿਕਰ, ਔਰ ਆਖਰੀ ਹਫ਼ਤਾ ਆਇਆ ਕਿ ਜਦੋਂ ਬੱਚੇ ਘਰੇ ਛੁੱਟੀਆਂ ਤੇ ਹੋਣਗੇ। ਸੈਪਟੰਬਰ ਦੇ ਪਹਿਲੇ ਹਫ਼ਤੇ ਜਿਹੜੇ ਉਹ ਸਕੂਲ ਖੁੱਲ ਜਾਂਦੇ ਨੇ ਔਰ ਬੈਕ ਟੂ ਸਕੂਲ ਸੇਲਸ ਲੱਗੀਆਂ ਹੋਈਆਂ ਨੇ, ਔਰ ਜਿਹੜਾ ਉਹਨਾਂ ਦੀ ਜ਼ਰੂਰਤ ਦਾ ਸਾਜੋ ਸਮਾਨ, ਚਾਹੇ ਛੋਟੇ ਬੱਚਿਆਂ ਵਾਸਤੇ ਕਾਪੀਆਂ, ਪੈਨਸਲਾਂ, ਜਮੈਟਰੀ ਬਾਕਸ, ਨਵੇਂ ਬੈਗ ਤੇ ਹੋਰ ਕਾਫੀ ਸਾਜੋ ਸਮਾਨ ਲੈਣਾ ਹੁੰਦਾ। ਬੱਚੇ ਜਿਹੜੇ ਛੋਟੀਆਂ ਕਲਾਸਾਂ ਦੇ ਵਿੱਚ ਨੇ, ਜਿਹੜੇ ਕਹਿ ਲਓ ਵੀ 5, 7, 8, 10 ਸਾਲ ਦੇ ਨੇ ਜੀ, ਉਹਨਾਂ ਵਾਸਤੇ ਕੱਪੜਿਆਂ ਦੀ ਸ਼ੋਪਿੰਗ ਵੀ ਕਰਨੀ ਪੈਂਦੀ ਹੈ ਕਿਉਂਕਿ ਬੱਚਾ ਹਰ ਸਾਲ ਵੱਧਦਾ ਤੇ ਹਰ ਸਾਲ ਜਿਹੜਾ ਜੀ ਉਹਦੇ ਵਾਸਤੇ ਨਵੇਂ ਕੱਪੜਿਆਂ ਦੀ ਜ਼ਰੂਰਤ ਹੁੰਦੀ ਹੈ। ਵੈਸੇ ਆਪਾਂ ਪੰਜਾਬੀ ਜਿਹੜੇ ਥੋੜਾ ਜੁਗਾੜੂ ਹੁੰਦੇ ਹਾਂ, ਅਸੀਂ ਸ਼ੁਰੂ ਤੋਂ ਹੀ ਲੈ ਕੇ ਤੇ 1-1 ਸਾਲ ਵੱਡੇ ਕੱਪੜੇ ਲਈਦੇ ਆ ਤਾਂ ਕਿ 2 ਸਾਲ ਲੰਘ ਜਾਣ ਤੇ, ਪਰ ਉਹ ਹਰ ਸਾਲ ਹੀ ਲੈਣੇ ਪੈਂਦੇ ਆ ਤੇ ਹਰ ਸਾਲ ਹੀ ਜਿਹੜਾ ਜੀ ਉਹ ਮੋਰਲੇ ਸਾਲ ਦਾ ਇੰਤਜ਼ਾਮ ਲੈ ਕੇ ਲਿਖਦੇ ਆ। ਚਲੋ ਮੇਰੇ ਜਵਾਕ ਤਾਂ ਹੁਣ ਵੱਡੇ ਹੋ ਗਏ, ਹੁਣ ਆਪੇ ਲੈ ਲੂ ਲੈਂਦੇ ਆ, ਪਰੰਤੂ ਪੰਜਾਬੀ ਮਾਪਿਆਂ ਦੀ ਮਾਨਸਿਕਤਾ ਇਹ ਜ਼ਰੂਰ ਹੁੰਦੀ ਆ। ਦੂਜੀ ਵੱਡੀ ਚੀਜ਼ ਕਿ ਬੱਚੇ ਜਿਹੜੇ ਨੇ ਜੀ ਜਦੋਂ ਸਕੂਲੇ ਵਾਪਸ ਜਾਂਦੇ ਨੇ ਤੇ ਟੀਚਰ ਉਹਨਾਂ ਨੂੰ ਜ਼ਰੂਰ ਪੁੱਛਦੇ ਨੇ ਵੀ ਭਾਈ ਉਹਦੇ ਬਾਰੇ ਲਿਖ ਕੇ ਦੱਸੋ ਵੀ ਤੁਸੀਂ ਇਹਨਾਂ ਛੁੱਟੀਆਂ 'ਚ ਕੀ ਕੀਤਾ, ਕਿੱਥੇ ਕਿੱਥੇ ਗਏ, ਕਿੱਥੇ ਕਿੱਥੇ ਸੈਰ ਕੀਤੀ। ਤੇ ਸਾਡੇ ਮਾਪੇ ਜਿਹੜੇ ਨੇ ਜੀ ਉਹਨਾਂ ਨੂੰ ਅਖੀਰਲਾ ਹਫ਼ਤਾ ਜਿਹੜਾ ਜੀ ਉਹ ਇਹ ਸੁੱਝਦਾ, ਜਦੋਂ ਬੱਚਾ ਵੀ ਇਸ ਗੱਲੋਂ ਖਿਹੜੇ ਪਿਆ ਹੁੰਦਾ ਕਿ ਭਾਈ ਜਦੋਂ ਮੇਰੇ ਟੀਚਰ ਨੇ ਪੁੱਛਿਆ ਵੀ ਤੁਸੀਂ ਕਿੱਥੇ ਗਏ ਸੀ, ਕਿੱਥੇ ਜਾ ਕੇ ਸੈਰ ਕੀਤੀ, ਤੇ ਮੈਂ ਉਹਨਾਂ ਨੂੰ ਕੀ ਦੱਸੂ ਵੀ ਸਾਰੀ ਦਿਹਾੜੀ ਘਰੇ ਬਹਿ ਕੇ ਆ ਗਏ। ਫਿਰ ਹੁੰਦਾ ਵੀ ਇਹਨਾਂ ਨੂੰ ਕਿਤੇ ਗੇੜਾ ਕਢਾ ਲਿਆਈਏ। ਸੋ ਮਜਬੂਰੀ ਵੱਸ ਕਈ ਆਹ ਹਫ਼ਤਾ ਜਿਹੜਾ ਜੀ ਉਹ ਗੇੜਾ ਕਢਾਉਣ ਲੈ ਕੇ ਜਾਣਗੇ। ਜਦੋਂ ਇੱਦਾਂ ਦੀ ਗਰਮੀ ਹੋਵੇ ਤਾਂ ਫਿਰ ਜਿਹੜੀਆਂ ਪਾਣੀ ਵਾਲੀਆਂ ਰਾਈਡਸ ਹੁੰਦੀਆਂ ਨੇ ਉਧਰ ਧਿਆਨ ਜਾਂਦਾ ਹੁੰਦਾ ਵੀ ਬੱਚਿਆਂ ਨੂੰ ਉੱਥੇ ਲੈ ਚਲੀਏ ਤੇ ਜਸਟ ਬੀ ਸੇਫ, ਹੈਵ ਫਨ। ਔਰ ਜਦੋਂ ਸਕੂਲ ਲੱਗਦੇ ਨੇ, ਖਾਸ ਕਰਕੇ ਜਿਹੜੇ ਅਸੀਂ ਡਰਾਈਵਰ ਹਾਂ ਉਹਨਾਂ ਨੂੰ ਹਮੇਸ਼ਾ ਹੀ ਇਸ ਗੱਲ ਦੀ ਤਾਕੀਦ ਕਰੀਦੀ ਆ ਕਿ ਸਕੂਲਾਂ ਦੇ ਆਲੇ ਦੁਆਲੇ ਰਸ਼ ਫਿਰ ਦੁਬਾਰਾ ਸ਼ੁਰੂ ਹੋਊਗਾ ਔਰ ਉੱਥੇ ਡਰਾਈਵ ਕਰਦੇ ਹੋਏ ਐਕਸਟਰਾ ਕੇਅਰਫੁੱਲ ਰਿਹਾ ਜਾਵੇ। ਪਰੰਤੂ ਅੱਜ ਕੱਲ੍ਹ ਇਹਨਾਂ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ। ਕਾਰਨ ਇਹ ਕਿ ਲੋਕਾਂ ਦੀ ਮਾਨਸਿਕਤਾ ਵੀ ਬਦਲ ਚੁੱਕੀ ਆ, ਔਰ ਖਾਸ ਕਰਕੇ ਜੇ ਆਪਾਂ GTA ਜਾਂ ਫਿਰ ਪਰਟੀਕੁਲਰਲੀ ਮਿਸਾਗਾ ਬ੍ਰੈਂਪਟਨ ਦੀ ਗੱਲ ਕਰੀਏ, ਇੱਥੇ ਉਹ ਲੱਗਦਾ ਹੁੰਦਾ ਕਿ ਜਿਵੇਂ ਸੜਕਾਂ ਤੇ ਭੂਤ ਨੱਚਦੇ ਨੇ। ਤੁਸੀਂ ਸਪਲਿਟ ਸੈਕਿੰਡ ਲਾਈਟਾਂ ਤੋਂ ਗੱਡੀ ਤੋਰਨ ਦੇ ਵਿੱਚ ਥੋੜਾ ਜਿਹਾ ਲੇਟ ਹੋ ਜਾਓ ਤਾਂ ਤੁਹਾਨੂੰ ਪਿੱਛੋਂ ਹਾਰਨ ਮਾਰਨਗੇ, ਔਰ ਪਿੱਛੇ ਬੁੜਬੁੜ ਵੀ ਕਰ ਰਹੇ ਹੁੰਦੇ ਆ, ਉਂਗਲਾਂ ਕੱਢ ਰਹੇ ਹੁੰਦੇ ਆ। ਇਹੋ ਜਿਹਾ ਮਾਨਸਿਕ ਰੋਗੀ ਤੁਹਾਨੂੰ ਵਾਹਵਾ ਗਿਣਤੀ ਵਿੱਚ ਸੜਕਾਂ ਤੇ ਮਿਲਣਗੇ। ਸਟਾਪ ਸਾਈਨ ਤੇ ਨਾ ਰੁਕਣਾ, ਰੈੱਡ ਲਾਈਟਾਂ ਦੇ ਉੱਪਰ ਵੀ ਜਿਹੜੀ ਹੈ ਜੀ ਉਹ ਭੱਜਣ ਦੀ ਕੋਸ਼ਿਸ਼ ਕਰਨੀ, ਰਾਈਟ ਟਰਨ ਲੈਣੀ ਹੈ ਤੇ ਇੱਕ ਤਾਂ ਹੁੰਦਾ ਵੀ ਰੋਲਿੰਗ ਸਟਾਪ ਵੀ ਤੁਸੀਂ ਆਲਾ ਦੁਆਲਾ ਚੈੱਕ ਕੀਤਾ ਤੇ ਤੁਰ ਗਏ ਹੋ, ਇੱਕ ਹੁੰਦਾ ਵੀ ਤੁਸੀਂ ਬਸ ਰੋਲਿੰਗ ਹੀ ਕੀਤੀ ਹੈ, ਸਟਾਪ ਤਾਂ ਨਾਲ ਦੀ ਚੀਜ਼ ਹੀ ਨਹੀਂ। ਔਰ ਜਿਗਜੈਗ ਕਰਦੇ ਸੜਕਾਂ ਦੇ ਉੱਪਰ ਓਵਰ ਸਪੀਡਿੰਗ ਕਰਨੀ। ਸੋ ਪਟਾਕੇ ਚਲਾਉਣ ਵਾਲੀਆਂ ਕਾਰਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਤੁਹਾਨੂੰ ਇਸ ਹਫ਼ਤੇ ਤੋਂ ਲੈ ਕੇ ਅਤੇ ਅਗਲੇ ਹਫ਼ਤਿਆਂ ਤੱਕ ਵੱਧ ਦੇਖਣ ਨੂੰ ਮਿਲ ਸਕਦੀ ਹੈ। ਅੱਜ ਸਵੇਰੇ ਮੈਂ ਇੱਕ ਸਾਡੇ ਸ਼ੁਭ ਚਿੰਤਕ ਨੇ ਉਹਨਾਂ ਦਾ ਫੋਨ ਆਇਆ ਕਿ ਖਾਸ ਕਰਕੇ ਜਿਸ ਇਲਾਕੇ ਦੇ ਵਿੱਚ ਮੈਂ ਰਹਿੰਦਾ ਉਹਦੇ ਆਲੇ ਦੁਆਲੇ ਹੀ ਉਹ ਰਹਿੰਦੇ ਸਨ ਕਿ ਇਸ ਏਰੀਏ ਦੇ ਵਿੱਚ ਜਿਹੜੀ ਉਹ ਕਾਰਾਂ ਦੇ ਪਟਾਕੇ ਵਜਾਉਣ ਵਾਲਾ ਕੰਮ ਬਹੁਤ ਔਖਾ ਹੋਇਆ ਪਿਆ। ਜਦੋਂ ਫਿਰ ਇਹ ਚੀਜ਼ਾਂ ਹੁੰਦੀਆਂ ਨੇ ਤੇ ਸਾਡਾ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਨਜ਼ਰਾ ਜਿਹੜਾ ਜੀ ਉਹ ਸਰਕਾਰਾਂ ਤੇ ਚੜਦਾ ਹੁੰਦਾ ਕਿ ਸਰਕਾਰਾਂ ਕੀ ਕਰਦੀਆਂ ਨੇ। ਹੁਣ ਸਰਕਾਰਾਂ ਨੇ ਜਿਹੜਾ ਜੀ ਕਾਨੂੰਨ ਬਣਾਏ ਆ ਜਿਹੜੇ ਇਹ ਪਟਾਕੇ ਵਜਾਉਣ ਵਾਲੀਆਂ ਕਾਰਾਂ ਜਾਂ ਫਿਰ ਜਿਹੜੇ ਮੋਡੀਫਾਈਡ ਮਫਲਰ ਜਿਹਨਾਂ ਨੇ ਪਾਏ ਨੇ ਜਾਂ ਫਿਰ ਜਿਹੜੇ ਉਸ ਹਿਸਾਬ ਨਾਲ ਖਰੂਦ ਕਰਦੇ ਨੇ, ਕਈ ਤਾਂ ਬਿਲਟ ਇਨ ਹੀ ਖਰੂਦੀ ਕਾਰਾਂ ਆਉਂਦੀਆਂ ਨੇ, ਹਾਂਜੀ ਜਿਹੜੀਆਂ ਵੱਡੀ ਵੱਡੀ ਮਹਿੰਗੀਆਂ ਮਹਿੰਗੀਆਂ ਕਾਰਾਂ ਨੇ ਉਹ ਵੀ ਆਵਾਜ਼ ਬਹੁਤ ਕਰਦੀਆਂ, ਉਹਨਾਂ ਨੂੰ ਕੁਛ ਨਹੀਂ ਕਹਿੰਦਾ। ਪਰ ਜਿਨ੍ਹਾਂ ਨੇ ਸਿਰਫ ਆਪਣਾ ਭੁੱਸ ਪੂਰਾ ਕਰਨ ਦੇ ਲਈ ਉਹ ਥੱਲੇ ਉਹ ਪਟਾਕੇ ਚੱਲ ਐਗਜ਼ੌਸਟ ਸਿਸਟਮ ਜਿਹੜਾ ਉਹ 1200-1500 ਦਾ ਲੱਗਦਾ ਉਹ ਲਵਾਏ ਹੁੰਦੇ ਆ ਤੇ ਜਦੋਂ ਕਿਤੇ ਪੁਲਿਸ ਦੇ ਡਿੱਕੇ ਆ ਜਾਏ ਤਾਂ ਪ੍ਰਸ਼ਾਦ ਮਿਲਦਾ। ਪਰ ਪੁਲਿਸ ਜਿਹੜੀ ਆ ਉਹ ਹਰ ਜਗ੍ਹਾ ਨਹੀਂ ਰਹਿ ਸਕਦੀ, ਹਰ ਵੇਲੇ ਹਰ ਜਗ੍ਹਾ ਅਵੇਲੇਬਲ ਨਹੀਂ ਹੋ ਸਕਦੀ। ਸੋ ਜਿਹੜਾ ਇੱਕ ਸੱਭਿਆਚਾਰਕ ਵਿਗਾੜ ਆ ਰਿਹਾ ਇਹ ਵਿਗਾੜ ਜਿਹੜਾ ਉਹ ਫਿਕਰਮੰਦੀ ਵਾਲੀ ਗੱਲ ਆ। ਕੱਲ ਹਰਦੀਪ ਗਰੇਵਾਲ ਹੋਰੀ ਜਿਹੜੇ ਕਿ ਸਾਡੇ MPP ਨੇ ਬ੍ਰੈਂਪਟਨ ਈਸਟ ਤੋਂ, ਉਨ੍ਹਾਂ ਨੇ ਕਮਿਊਨਿਟੀ ਮਿਲਣੀ ਵਾਸਤੇ ਇੱਕ ਕਮਿਊਨਿਟੀ ਬਾਰਬੇਕਿਊ ਦਾ ਆਯੋਜਨ ਕੀਤਾ ਸੀ। ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਬ੍ਰੈਂਪਟਨ ਈਸਟ ਤੋਂ ਜਿਹੜੇ ਉਹਨਾਂ ਦੇ ਸਪੋਰਟਰ ਸਨ, ਜਦੋਂ ਦਰਅਸਲ ਬੰਦਾ ਇਲੈਕਟਡ ਹੋਵੇ ਫਿਰ ਤਾਂ ਕੋਈ ਇੱਕ ਪਾਰਟੀ ਦੇ ਨਾਲ ਸਬੰਧਤ ਲੋਕ ਨਹੀਂ ਆਉਂਦੇ ਹੁੰਦੇ, ਫਿਰ ਤਾਂ ਉਹਨਾਂ ਦੇ ਨੁਮਾਇੰਦੇ ਜਾਂ ਫਿਰ ਜਿਹੜੇ ਉਹਨਾਂ ਦੇ ਵੋਟਰ ਹੁੰਦੇ ਨੇ, ਜਿਹੜੇ ਉਹਨਾਂ ਦੇ ਏਰੀਆ ਦੇ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ, ਉਹ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੁੰਦਾ ਤੇ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ ਸਨ। ਡੱਗ ਫੋਰਡ ਹੋਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਔਰ ਉਹਨਾਂ ਨੇ ਹਰਦੀਪ ਗਰੇਵਾਲ ਦੀ ਸਿਫਤ ਵੀ ਕੀਤੀ ਤੇ ਜਿੰਨੀਆਂ ਹੁਣ ਤੱਕ ਮੰਗਾਂ ਮੇਰੇ ਕੋਲੋਂ ਮੰਗੀਆਂ ਸਨ ਇਨਕਲੂਡਿੰਗ ਕਬੱਡੀ ਸਟੇਡੀਅਮ ਤੇ ਉਹ ਮੈਂ ਪੂਰੀਆਂ ਕਰਕੇ ਦੇਣੀਆਂ ਨੇ। ਕੱਲ ਉਹ ਖੁਦ ਆਪ ਉੱਥੇ ਕਹਿ ਕੇ ਗਏ ਨੇ ਭਾਈ ਇਹਨਾਂ ਨੇ ਕਬੱਡੀ ਸਟੇਡੀਅਮ ਮੰਗਿਆ ਸੀ ਤੇ ਮੈਂ ਇਹਨਾਂ ਨੂੰ ਹਾਂ ਕਰਤੀ ਕਿ ਹੁਣ ਹਰ ਹਾਲਤ ਕਬੱਡੀ ਸਟੇਡੀਅਮ ਜਿਹੜਾ ਜੀ ਬ੍ਰੈਂਪਟਨ ਦੇ ਵਿੱਚ ਬਣਾਵਾਂਗੇ। ਤੋ ਉੱਥੇ ਹੋਰ ਬਹੁਤ ਸਾਰੇ ਵਿਅਕਤੀ ਮਿਲੇ ਜੀ ਔਰ ਇੱਕ ਸਾਡੇ ਮਿੱਤਰ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਤੁਸੀਂ ਟਰਾਂਸਪੋਰਟ ਮਿਨਿਸਟਰ ਨੂੰ ਜਾਣਦੇ ਹੋ? ਮੈਂ ਕਿਹਾ ਹਾਂਜੀ ਜਾਣਦੇ ਹਾਂ। ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਹਾਈਵੇਜ਼ ਦੇ ਉੱਪਰ ਹਰ 2 ਕਿਲੋਮੀਟਰ ਤੇ ਕੈਮਰਾ ਲੱਗਾ ਹੋਵੇ ਤੇ ਜਿਹੜੀਆਂ ਸਪੀਡਿੰਗ ਗੱਡੀਆਂ ਕਰਦੀਆਂ ਨੇ ਤਾਂ ਕਿ ਉਹਨਾਂ ਨੂੰ ਨੱਥ ਪਾਈ ਜਾ ਸਕੇ ਵੀ ਸਰਕਾਰਾਂ ਕਰਦੀਆਂ ਕੱਖ ਨਹੀਂ। ਹੁਣ ਅਸਲ ਦੇ ਵਿੱਚ ਕੀ ਹੈ ਕਿ ਹੁਣ ਜਿਹੜੇ ਪਿਛਲੇ ਦਿਨੀ ਹੁਣ ਆਪਾਂ ਵੀ ਤਾਂ ਪੰਜਾਬ ਤੋਂ ਆਏ ਹਾਂ ਨਾ, ਮੈਨੂੰ ਇੱਥੇ ਆਏ ਨੂੰ ਇਸ ਮੋਰਲੀ ਫਰਵਰੀ 31 ਸਾਲ ਹੋ ਜਾਣੇ ਆ ਔਰ ਇਹਨਾਂ 31 ਸਾਲਾਂ ਦੇ ਵਿੱਚ ਮੇਰੇ ਕੋਲ ਸਪੀਡਿੰਗ ਦੀ ਇੱਕ ਟਿਕਟ ਆ, ਉਹ ਵੀ ਮੈਂ ਬੱਸ ਚਲਾਉਂਦਾ ਸੀ ਤੇ 40 ਵਾਲੇ ਜ਼ੋਨ ਦੇ ਵਿੱਚ 60 ਦੀ ਸਪੀਡ ਹੋ ਗਈ ਤੇ ਉੱਥੇ ਬੋਰੇ ਪੁਲਿਸੀਏ ਨੇ ਘੇਰ ਕੇ ਤੇ ਮੈਨੂੰ ਟਿਕਟ ਦੇਤੀ। ਇਹ ਗੱਲ ਹੋਣੀ ਹੈ ਜੀ 96-97 ਦੇ ਲਾਗੇ ਛਾਗੇ ਦੀ, ਉਸ ਤੋਂ ਬਾਅਦ ਸਪੀਡਿੰਗ ਦੀ ਕੋਈ ਟਿਕਟ ਨਹੀਂ। ਖੈਰ ਬਿਹੇਵ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਉਦੋਂ ਆਪਾਂ ਸਾਰੇ ਜਿੰਨੇ ਉਸ ਦਹਾਕੇ ਦੇ ਆਏ ਹਾਂ, ਚਾਹੇ ਉਹ 90ਵਿਆਂ ਚ ਆਏ ਨੇ ਚਾਹੇ 2000 ਦੇ ਲਾਗੇ ਛਾਗੇ ਜਾਂ ਪਿਛਲੇ 10 ਸਾਲਾਂ ਤੋਂ ਪਹਿਲਾਂ ਦੇ, ਉਹਨਾਂ ਨੇ ਇੱਥੋਂ ਆ ਕੇ ਤੇ ਜਿਹੜੇ ਇੱਥੋਂ ਦੇ ਕਾਨੂੰਨ ਸੀਗੇ ਉਹਨਾਂ ਕਾਨੂੰਨਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਅਪਣਾ ਲਿਆ ਸੀ। ਪਰ ਹੁਣ ਹਾਲਾਤ ਉਹੋ ਜਿਹੇ ਨਹੀਂ ਰਹੇ। ਮੈਂ ਇੱਕ ਗੱਲ ਹੋਰ ਮਹਿਸੂਸ ਕਰਦਾ ਕਿ ਇੱਕ ਨੈਰੇਟਿਵ ਇੱਕ ਵਰਤਾਂਤ ਸਿਰਜਿਆ ਗਿਆ, ਉਹ ਇਹ ਕਿ ਕੈਨੇਡਾ ਦੇ ਕਾਨੂੰਨ ਜਿਹੜੇ ਆ ਜੀ ਬਹੁਤ ਜ਼ਿਆਦਾ ਨਰਮ ਨੇ। ਐਡਵਰਟਾਈਜ਼ਮੈਂਟ ਜਿਹੜੀਆਂ ਨੇ ਦੂਜੀਆਂ ਵਿਰੋਧੀ ਪਾਰਟੀਆਂ ਦੀਆਂ ਉਹ ਵੀ ਹੁਣ ਇਹੀ ਚੱਲਦੀਆਂ ਨੇ। ਇਹ ਪਿਛਲੇ ਤਕਰੀਬਨ 5-6 ਸਾਲਾਂ ਤੋਂ ਹੀ ਪ੍ਰਚਾਰਿਆ ਜਾਣ ਲੱਗ ਪਿਆ ਵੀ ਇੱਥੋਂ ਦੇ ਕਾਨੂੰਨ ਬਹੁਤ ਨਰਮ ਨੇ ਜੀ। ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਲੋਕਾਂ ਦਾ ਕਾਨੂੰਨ ਦੇ ਨਾਲ ਖੇਡਣ ਦਾ ਸ਼ੌਂਕ ਆ, ਕਿਉਂਕਿ ਅਸੀਂ ਇੱਕ ਜਿਹੜੇ ਸਾਡਾ ਖਿੱਤਾ ਨਾ ਉਸ ਖਿੱਤੇ ਦੇ ਵਿੱਚ ਅਸੀਂ ਕਾਨੂੰਨ ਦੇ ਉਲਟ ਕੰਮ ਕਰਨ ਨੂੰ ਸ਼ੇਖੀ ਸਮਝਦੇ ਹਾਂ। ਅਸੀਂ ਬੜਾ ਮਾਣ ਦੇ ਨਾਲ ਗਾਣਾ ਵਜਾ ਕੇ ਉੱਥੇ ਭੰਗੜਾ ਪਾਉਂਦੇ ਹਾਂ ਵੀ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਤੇ ਉੱਥੇ ਜੱਟ ਫੈਰ ਕਰਦਾ, ਅਸੀਂ ਸ਼ੇਖੀ ਸਮਝਦੇ ਹਾਂ। ਉਹਨਾਂ ਮੁਲਕਾਂ ਦੇ ਵਿੱਚ ਚੱਲ ਚੁੱਲ ਜਾਂਦਾ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਸਾਡਾ ਉਹ ਸੁਭਾਅ ਬਣ ਗਿਆ ਕਿਉਂਕਿ ਅਸੀਂ ਉੱਥੇ ਉਹ ਕਲਚਰ ਜਿਹੜਾ ਉਹ ਡਿਵੈਲਪ ਕਰ ਲਿਆ। ਹੁਣ ਉਹ ਕਲਚਰ ਜਿਹੜਾ ਡਿਵੈਲਪ ਹੋਇਆ ਸੀ ਔਰ ਉਸ ਕਲਚਰ ਨੂੰ ਅਸੀਂ ਇੱਥੇ ਲਿਆਏ ਔਰ ਇੱਥੇ ਆ ਕੇ ਸਾਨੂੰ ਇਹ ਲੱਗਿਆ ਵੀ ਭਾਈ ਇੱਥੇ ਤੇ ਕਿਸੇ ਨੇ ਹੱਥ ਨਹੀਂ ਲਾਉਣਾ, ਇੱਥੇ ਤੇ ਕਹਿ ਲਓ ਭਾਈ ਦੁੱਧ ਪੀੜਾ ਬਾਲਮਾ ਵੀ ਮੈਂ ਕਦੋਂ ਦੀ ਖੜੀ ਪੱਟ ਤੇ ਲਿਖਿਆ ਹੁੰਦਾ ਹੀ ਨਹੀਂ। ਇੱਥੇ ਤੇ ਬੜੇ ਭਲਵਾਨ ਸੀ ਜਿਹਦੇ ਨਾਲ ਸਾਰਾ ਕੁਛ ਡੈਰੋਗੇਸ਼ਨ ਵੀ ਕਰਦੇ ਤੇ ਉਸ ਢੰਗ ਨਾਲ ਕਰਦੇ ਆ ਤੇ ਸਾਡੀ ਕੁਝ ਜਿਹੜੀ ਉਹ ਪ੍ਰਤੀਸ਼ਤ ਹੁੰਦੀ ਆ ਜਿਹੜੀ ਗੈਰ ਕਾਨੂੰਨੀ ਕੰਮ ਕਰਕੇ ਤੇ ਜ਼ਿਆਦਾ ਖੁਸ਼ ਹੁੰਦੀ ਆ ਫੁੱਲਦੀ ਆ ਤੇ ਉਹਨਾਂ ਨੇ ਫਿਰ ਉਹੋ ਜਿਹੀਆਂ ਕਰਤੂਤਾਂ ਸ਼ੁਰੂ ਕਰਤੀਆਂ ਜਿਹਦਾ ਕਰਕੇ ਸਾਰਾ ਸਮਾਜ ਦਾ ਤਵਾਜਨ ਜਿਹੜਾ ਉਹ ਵਿਗੜਨ ਲੱਗਾ ਔਰ ਉਸ ਗੱਲ ਨੂੰ ਵੀ ਪ੍ਰਚਾਰਿਆ ਗਿਆ ਕਿਉਂਕਿ ਇੱਕ ਸਾਡੇ ਹੋਰ ਇੱਕ ਬੜੀ ਵੱਡੀ ਮਾਨਸਿਕਤਾ ਇਹ ਆ ਕਿ ਅਸੀਂ ਇਹ ਸਮਝਦੇ ਹਾਂ ਵੀ ਜੇ ਕੋਈ ਬੰਦਾ ਅਰੈਸਟ ਹੋ ਗਿਆ ਤੇ ਉਹਦੀ ਜ਼ਮਾਨਤ ਹੋਗੀ ਸ਼ਾਇਦ ਉਹ ਛੁੱਟ ਗਿਆ। ਜ਼ਮਾਨਤ ਹੋਣਾ ਬੇਗੁਨਾਹੀ ਦਾ ਸਬੂਤ ਨਹੀਂ ਹੁੰਦਾ। ਜ਼ਮਾਨਤ ਤੋਂ ਬਾਅਦ ਜਦੋਂ ਤੁਹਾਡਾ ਕੇਸ ਚੱਲਦਾ ਉਸ ਤੋਂ ਬਾਅਦ ਜਦੋਂ ਸਜ਼ਾ ਹੁੰਦੀ ਹੈ ਤੁਸੀਂ ਕਨਵਿਕਟ ਹੋ ਗਏ ਨਾ ਫਿਰ ਪਤਾ ਲੱਗਦਾ ਆਟੇ ਦਾਲ ਦਾ ਭਾਅ। ਤੇ ਮੈਂ ਅੱਗੇ ਗੱਲ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜਾ ਬੰਦਾ ਇੱਕ ਵਾਰੀ ਕੰਪਿਊਟਰ ਚ ਪੈ ਗਿਆ ਨਾ ਉਹ ਛੇਤੀ ਕਿਤੇ ਇਹਨਾਂ ਦੇ ਕੰਪਿਊਟਰਾਂ ਚੋਂ ਨਿਕਲਦਾ ਨਹੀਂ ਆ, ਪੁਸ਼ਤਾਂ ਲੱਗ ਜਾਂਦੀਆਂ। ਸੋ ਜਿਹੜਾ ਇੱਥੇ ਆ ਕੇ ਕਲਚਰ ਅਸੀਂ ਵਿਗਾੜ ਰਹੇ ਹਾਂ, ਹੁਣ ਅਸੀਂ ਕਹਿਣ ਲੱਗ ਪਏ ਹਾਂ ਨਾ ਵੀ ਕੈਨੇਡਾ ਨੂੰ ਕੈਨੇਡਾ ਰਹਿਣ ਨਹੀਂ ਦਿੱਤਾ, ਕਹਿੰਦੇ ਨਹੀਂ ਰਹਿਣ ਦਿੱਤਾ ਕਿਉਂਕਿ ਅਸੀਂ ਸਰਕਾਰਾਂ ਦੇ ਉੱਪਰ ਤਵਾ ਰੱਖਣ ਨੂੰ ਕਾਹਲੇ ਰਹਿੰਦੇ ਹਾਂ। ਕਰਤੂਤਾਂ ਤਾਂ ਸਾਡੀਆਂ ਹੀ ਆ ਨਾ, ਕੈਨੇਡਾ ਨੂੰ ਕੈਨੇਡਾ ਕਹਿੰਦੇ ਰਹਿਣ ਦਿੱਤਾ, ਅਸੀਂ ਨਹੀਂ ਰਹਿਣ ਦਿੱਤਾ, ਪਰ ਇਹ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ। ਅਸੀਂ ਰਾਗੀਆਂ ਢਾਡੀਆਂ ਦੀਆਂ ਗੱਪਾਂ ਸੁਣ ਕੇ ਆਪਣੇ ਆਪ ਦੇ ਵਿੱਚ ਏਡੇ ਫੁੱਲੇ ਰਹਿੰਦੇ ਹਾਂ ਵੀ ਸਾਡੇ ਨਾਲ ਦਾ ਕੋਈ ਤੋਪ ਹੀ ਹੈ ਨਹੀਂ, ਪਰ ਜੇ ਉਹੀ ਵੀ ਗੱਲੀਆਂ ਸੀ ਚੰਗੀਆਂ ਚਾਰੀਆਂ ਬੁਰੀਆਂ ਮਨੋਂ ਕਸੂਧਾਂ ਕਾਲੀਆਂ ਤੇ ਬਾਹਰੋਂ ਚਟਵੀਆਂ ਤੇ ਜੇ ਅਸੀਂ ਬਾਬੇ ਨਾਨਕ ਦੇ ਮੀਟਰ ਦੇ ਨਾਲ ਉਹ ਐਨਕ ਲਾ ਕੇ ਦੇਖਣਾ ਹੋਵੇ ਤੇ ਸੱਚੀ ਸਾਡੇ ਪੱਲੇ ਹੀ ਕੱਖ ਨਹੀਂ। ਪਰ ਕੌਣ ਕਵੇ ਰਾਣੀ ਅੱਗਾ ਢੱਕ। ਮੇਰੇ ਨਾਲ ਪਰਮਜੀਤ ਸਿੰਘ ਬਿਰਦੀ ਜੁੜੇ ਨੇ, ਬਿਰਦੀ ਸਾਹਿਬ ਜੀ ਨੂੰ ਸਵਾਗਤ ਹੈ।
ਬਾਬਾ ਨਾਨਕ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਵੀ ਅੱਜ ਕਿਤੇ ਬਾਬਾ ਨਾਨਕ ਆ ਜਾਣਾ ਨੀ ਕਿਤੇ ਤੇ ਇਹਨਾਂ ਨੇ ਉਹਦੇ ਮਗਰ ਪੈਣਾ, ਭਾਈ ਤੂੰ ਕੌਣ ਸਾਨੂੰ ਸਮਝਾਉਣਾ। ਗੱਲ ਚੱਲਦੀ ਤੇਰੀ ਕੈਨੇਡਾ ਦੀ ਜੀ, ਕੈਨੇਡਾ ਨੂੰ ਵਾਕਈ ਮੈਂ 100% ਸਹਿਮਤ ਹਾਂ ਜੀ, ਅਸੀਂ ਆਪ ਹੀ ਕੈਨੇਡਾ ਨੂੰ ਵਿਗਾੜੀ ਜਾਂਦੇ ਜੀ, ਆਪ ਹੀ ਸਾਡੀ ਮੰਡੀਰ ਵਿਗਾੜੀ ਜਾਂਦੀ ਹੈ, ਆਪ ਹੀ ਅਸੀਂ ਜਿਹੜੇ ਇੱਥੋਂ ਰਹਿਣ ਵਾਲੇ ਵੀ ਅਸੀਂ ਦੋ ਨੰਬਰ ਕੰਮ ਕਰਦੇ ਹਾਂ, ਆਪ ਹੀ ਸਾਨੂੰ ਕਰਦੇ ਮੁੜ ਕੇ ਆਪ ਹੀ ਲਾਭਾਂ ਦੇਣ ਲਾ ਜਾਂਦੇ ਯਾਰ ਕੈਨੇਡਾ ਉਹ ਨਹੀਂ ਗਿਆ। ਮਤਲਬ ਅਸੀਂ ਕੈਨੇਡੀਅਨ ਬਣਨ ਦੀ ਕਿੰਨੀ ਕੋਸ਼ਿਸ਼ ਕੀਤੀ ਹੈ ਜੀ, ਇਹ ਆਪਣੇ ਆਪਣੇ ਅੰਦਰ ਝਾਤੀ ਮਾਰੀ ਹੈ, ਬੜਾ ਤੁਹਾਨੂੰ ਪਤਾ ਲੱਗ ਜੂਗਾ ਜੀ। ਅਸੀਂ ਖੁਦ ਹੀ ਮਤਲਬ ਕਾਨੂੰਨ ਤੋੜਨ ਨੂੰ ਅਸੀਂ ਡੋਲ ਸਮਝਦੇ ਹਾਂ, ਅਸੀਂ ਉਸ ਗੱਲ ਨੂੰ ਬੜੀ ਮਾਣ ਦੱਸਦੇ ਭਾਈ ਫਲਾਣ ਥਾਂ ਦਾ ਆਇਆ ਸੀ ਤੇ ਮੈਂ ਟੇਢਾ ਹੋ ਕੇ ਆਏ ਕਰਕੇ ਲੰਘ ਗਿਆ ਤੇ ਮੈਨੂੰ ਤਾਂ ਕੁਛ ਹੋਇਆ ਨੀ, ਪਰ ਜੇ ਉਹ ਇਹੋ ਜਿਹਾ ਦੱਸਦਾ ਤੇ ਚਾਰ ਬੰਦੇ ਉਹਦੇ ਮਗਰ ਜੂਲ ਲਾਉਂਦੇ, ਭਾਈ ਇਹਨੇ ਤਾਂ ਕੱਟਾ ਨੂੰ ਵੀ ਕਰ ਲਾਂਗੇ
ਬਿਨਾਂ ਸ਼ੱਕ।
ਇਹਦੇ ਚ ਨਾ ਜੀ, ਇਹਦੇ ਚ ਨਾ ਜੀ ਜਿਹੜੀ ਹੋਰ ਇੱਕ ਬੰਦੀ ਵੱਡੀ ਵਪਾਰੀ ਹੈ ਜਿਹੋ ਤੁਸੀਂ ਗੱਲ ਕੀਤੀ ਇੱਥੇ ਵੀ ਉਹ ਪਟਾਕੇ ਮਾਰਾ ਤੁਰੇ ਫਿਰਦੇ ਆ, ਉਹਦੇ ਵਾਸਤੇ ਮੈਂ ਵੀ ਸੁਣਿਆ ਜੀ ਬੰਦੇ ਵੀ ਪਟਾਕੇ ਬੜੇ ਮਾਰਦੇ ਤੇ ਉਹਦੇ ਚ ਸਿੱਧੀ ਟੀਕਾ ਲਾ ਰਹੇ ਸਿੱਧਾ ਜਾ ਕੇ ਟੂਡੋ ਕੋਲੇ ਜੀ, ਵੀ ਟੂਡੋ ਨੇ ਭਾਈ ਇੱਥੇ ਬੰਦ ਪਾਇਆ ਯਾਰ, ਟੂਡੋ ਨੇ ਤਾਂ ਸਾਡੇ ਗ੍ਰਹਿ ਪਟਾਕੇ ਪਏ ਜਾਂਦੇ, ਟੂਡੋ ਕੁਛ ਕਰਦਾ ਨੀ। ਇਹਨਾਂ ਨੂੰ ਇਹ ਨੀ ਸਮਝ ਆਉਂਦੀ ਭਾਈ ਟੂਡੋ ਦਾ ਇਹਨਾਂ ਨਿੱਕੀਆਂ ਚੀਜ਼ਾਂ ਨਾਲ ਕੋਈ ਲੈਣ ਦੇ ਨੀ ਹੈਗਾ, ਟੂਡੋ ਵੱਡੇ ਗਰੁੱਪ ਬਣਾਉਂਦਾ ਔਰ ਠੀਕ ਆ, ਟੂਡੋ ਤੋਂ ਵੀ ਕੋਈ ਦੁੱਧ ਤਾਂ ਨੀ, ਉਹਨੇ ਵੀ ਗਲਤੀ ਕੀਤੀ ਆ, ਕੋਈ ਡਾਊਟ ਨੀ ਸਾਨੂੰ ਸਭ ਨੂੰ ਪਤਾ, ਪਰ ਉਹ ਹੁਣ ਉਹਦੇ ਚ ਹਰ ਗੱਲ ਨੂੰ ਟੂਡੋ ਨੂੰ ਕਹੀ ਜਾਣਾ, ਇਹ ਸਾਡੀ ਅਨਪੜ੍ਹਤਾ ਦਰਸਾਉਂਦਾ ਜੀ, ਸਾਡੀ ਮਾਨਸਿਕਤਾ ਕਮਜ਼ੋਰ ਮਾਨਸਿਕਤਾ ਦਰਸਾਉਂਦਾ, ਸਾਡਾ ਇੱਕ ਪਾਸੇ ਸੋਚਣਾ ਉਹ ਦਰਸਾਉਂਦਾ ਜੀ। ਤੇ ਇਹਦੇ ਚ ਇੱਕ ਮੈਂ ਹੋਰ ਗੱਲ ਜੋੜ ਦਿਆਂ, ਨਵੀਂ ਘਟਨਾ ਹੋਈ ਹੈ ਜੀ ਇੱਕ, ਟੂਡੋ ਸਰਕਾਰ ਨੇ ਜਿਹੜੀਆਂ ਵੀ ਚਲੋ ਪਿੱਛੇ ਗਲਤੀਆਂ ਕੀਤੀਆਂ, ਮਤਲਬ ਚੀਜ਼ਾਂ ਡਿਲੇ ਹੋ ਗਈਆਂ ਕੁਛ ਹੋ ਗਿਆ, ਉਹਦੇ ਚ ਹੁਣ ਉਹ ਇਸ ਪਾਸੇ ਵਾਲਾ ਕੰਮ ਕਰਨਾ ਸ਼ੁਰੂ ਕੀਤਾ ਜੀ ਉਹਨਾਂ ਨੇ, ਅੱਜ ਸਵੇਰੇ ਟੂਡੋ ਸਾਹਿਬ ਨੇ ਬਿਆਨ ਦਿੱਤਾ ਇੱਕ ਵੀ ਅਸੀਂ ਭਾਈ ਜਿਹੜੇ ਕੈਨੇਡੀਅਨ ਹੈਗੇ ਜਾਂ ਕੈਨੇਡੀਅਨ ਸਾਡੀ ਯੂਥ ਹੈਗਾ ਉਹਨਾਂ ਦੀ ਜੋਬ ਮਾਰਕੀਟ ਟੈਂਪਰੇਰੀ ਵਰਕਾਂ ਨਾਲ ਤੇ ਜਿਹੜੇ ਦੋ ਨੰਬਰ ਚ ਕੰਮ ਕਰਦੇ ਉਹਨਾਂ ਨਾਲ ਬੜੀ ਡਿਸਟਰਬ ਹੋ ਗਈ ਹੈ, ਤੇ ਅਸੀਂ ਇਹ ਤੇ ਨੱਥ ਮੌੜ ਵਾਲੇ ਪਾਸੇ ਤੁਰ ਰਹੇ ਹਾਂ, ਉਹ ਫੈਕਟਰੀ ਵਾਲਿਆਂ ਨੂੰ ਦੂਜਿਆਂ ਨੂੰ ਵੀ ਕਹਿ ਰਹੇ ਹਾਂ ਵੀ ਭਾਈ ਟੈਂਪਰੇਰੀ ਵਰਕਰ ਸ਼ਾਰਟ ਟਰਮ ਟੈਂਪਰੇਰੀ ਵਰਕ ਜਾਂ ਕੈਸ਼ ਵਾਲੇ ਉਹਨਾਂ ਨੂੰ ਕਰੋ ਬੰਦ, ਤੇ ਹੁਣ ਕੈਨੇਡੀਅਨ ਨੂੰ ਕੰਮ ਦੇਣਾ ਸ਼ੁਰੂ ਕਰੀਏ ਜੀ। ਇਹ ਟਾਈਮ ਦਾ ਵਾ ਲਾਤਾ ਜਿਹਨੇ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀ, ਪਰ ਫਿਰ ਵੀ ਦੇ ਆਏ ਦੁਰਸਤਾ ਹੈ। ਇਹ ਗੱਲ ਬਹੁਤ ਵੱਡੀ ਕੀਤੀ ਹੈ ਜੀ, ਇਸ ਗੱਲ ਨੇ ਸਾਡੀਆਂ ਜੋਬ ਮਾਰਕੀਟ ਤੇ ਬਹੁਤ ਵੱਡਾ ਅਸਰ ਪਾਉਣਾ, ਜਿਹੜੇ ਕੈਸ਼ ਤੇ ਕੰਮ ਕਰੀ ਜਾਂਦੇ ਜੀ ਉਹ ਤੇ ਬੜਾ ਅਸਰ ਪਾਉਣਾ, ਜਿਹੜੇ 20 ਘੰਟੇ ਦਾ ਪਰਮਿਟ ਲੈ ਕੇ 67 ਘੰਟੇ ਕੰਮ ਕਰੀ ਤੇ ਉਹ ਤੇ ਫਰਕ ਪੈਣਾ, ਜਿਹੜੇ ਵਿਜ਼ਟਰ ਆ ਕੇ ਇੱਥੇ ਜੋਬ ਕਰੀ ਜਾਂਦੇ ਉਹ ਤੇ ਫਰਕ ਪੈਣਾ, ਜਿਹੜੇ ਵਿਜ਼ਟਰ ਆ ਕੇ ਇੱਥੇ ਟਰੱਕਾਂ ਦੇ ਲਾਇਸੈਂਸ ਲਈ ਜਾਂਦੇ ਉਹ ਭਾਵੇਂ ਕਿ ਪ੍ਰੋਫੈਸਰ ਸੁਕਾ ਦਿੰਦੀ ਹੈ, ਉਹਦੇ ਤੇ ਵੀ ਫਰਕ ਪਊਗਾ ਜੀ, ਤੇ ਇਹ ਚੰਗਾ ਸਟੈਪ ਹੈਗਾ ਇਹਦਾ। ਇਹਦੇ ਬਲਾ ਲੋਕਾਂ ਨੂੰ ਜ਼ਰੂਰ ਤੁਸੀਂ ਚਰਚਾ ਕਰੋ ਜੀ, ਕਈ ਵੀ ਕੰਪਿਊਟਰ ਨੇ ਕੀਤਾ ਤੇ ਇਹ ਹੁਣ ਜੇ ਸਰਕਾਰ ਮੋੜਾ ਪਾਉਣਾ ਚਾਹੁੰਦੀ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਰਲ ਮਿਲ ਕੇ ਸਰਕਾਰ ਦੇ ਇਹੋ ਜਿਹੇ ਕੰਮ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ। ਅਸੀਂ ਵੀ ਜਿਹੜਾ ਕੋਈ ਸਾਡੇ ਆਲੇ ਦੁਆਲੇ ਕੋਈ ਕੈਸ਼ ਤੇ ਕੰਮ ਕਰਦਾ ਜਾਂ ਕੋਈ ਨੋਟ ਵਗੈਰਾ ਕੰਮ ਕਰਦਾ, ਆਪਾਂ ਨਾ ਜੀ ਦੇਖ ਕੇ ਕੰਪਲੇਂਟ ਨੀ ਜੇ ਅਸੀਂ ਕਰਦੇ ਦੇਖੀ ਜਾਂਦੇ ਸਾਰਾ ਕੁਛ, ਅਸੀਂ ਵੀ ਉਸ ਸਰਕਾਰ ਦੇ ਵਿੱਚ ਹਿੱਸਾ ਪਾਉਣ ਵਾਲੇ ਬਣ ਜਾਂਦੇ, ਮੈਨੂੰ ਤਾਂ ਇਹ ਲੱਗਦਾ ਹੁੰਦਾ ਜੀ। ਤੇ ਮੈਨੂੰ ਤਾਂ ਕਿਤੇ ਸੜਕ ਤੋਂ ਵੀ ਇਹੋ ਜਿਹਾ ਆਸੇ ਪਾਸੇ ਭੱਜਣ ਵਾਲਾ ਜਾਂ ਤੇ ਭੱਜਣ ਵਾਲਾ ਲੱਭ ਜੇ ਕਿਤੇ, ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਜੀ ਮੈਂ ਕਦਰ ਨਕਾਲ ਨਾਲ ਦੇ ਨਾਲ ਜਿਹੜੇ ਟਿਪਸ ਵਾਲੇ ਹੈਗੇ ਉਹਨਾਂ ਨੂੰ ਫੋਰ ਕਰ ਦੀਦਾ, ਤੇ ਕਿਤੇ ਨਾ ਕਿਤੇ ਫੜੇ ਫੜੇ ਵੀ ਜਾਂਦੇ ਹੁੰਦੇ ਜੀ, ਫੜੇ ਜਾਂਦੇ ਹੋਣਗੇ, ਪਰ ਆਪਾਂ ਉਹਦੀ ਜ਼ਿੰਮੇਵਾਰੀ ਥੋੜੀ ਸਮਝ ਕੇ ਜੇ ਇਸ ਕੰਮ ਨੂੰ ਸੁਧਾਰਨ ਵਾਲੇ ਪਾਸੇ ਸਾਰੇ, ਕਿਉਂਕਿ ਕਨੇਡਾ ਕਿਸੇ ਦਾ ਨੀ ਜੀ, ਕਨੇਡਾ ਟੂਡੋ ਦਾ ਨੀ, ਕਨੇਡਾ ਸਾਡਾ ਵੀ ਹੈ, ਅਸੀਂ ਵੀ ਇਹਦੇ ਵਿੱਚ ਯੋਗਦਾਨ ਪਾਉਣੇ, ਅਸੀਂ ਵੀ ਟੱਚ ਦਿੰਦੇ ਹਾਂ, ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਇਹੋ ਜਿਹਾ ਕੰਮ ਕਰੀਏ ਵਧੀਆ। ਟੂਡੋ ਜਿਹੜਾ ਅੱਜ ਕੰਮ ਕੀਤਾ ਜੀ ਮੈਨੂੰ ਚੰਗਾ ਲੱਗਾ ਜੀ, ਮਤਲਬ ਇਹ ਮੈਂ ਤੁਹਾਡੇ ਸਾਂਝੀ ਕਰਨੀ ਚਾਹੁੰਦਾ ਸੀ।
ਬਹੁਤ ਧੰਨਵਾਦ ਜੀ।
ਥੈਂਕ ਯੂ ਜੀ।
ਹਾਂਜੀ ਖਾਲਸਾ ਜੀ, ਆਇਆਂ ਨੂੰ ਸਵਾਗਤ ਹੈ।
ਹਾਂਜੀ ਰਾਣਾ ਜੀ, ਸਤਿ ਸ੍ਰੀ ਅਕਾਲ ਜੀ, ਸਦਮਾ
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
ਰਾਣਾ ਜੀ। ਜਿੱਥੋਂ ਤੱਕ ਇਮੀਗ੍ਰੇਸ਼ਨ ਇੰਪਲਾਇਮੈਂਟ ਤੇ ਜਿਹੜਾ ਇਹ ਕੁਐਸਚਨ ਹੁੰਦਾ, ਇਹਦੇ ਚ ਸਾਰੀ ਦੀ ਸਾਰੀ ਗਵਰਨਮੈਂਟ ਦੀ ਰਿਸਪੋਨਸੀਬਿਲਟੀ ਆ। ਹਾਂਜੀ, ਜਦੋਂ ਉਹਨਾਂ ਨੇ ਉਹ ਜਿਹਾ ਇਨਵਾਇਰਮੈਂਟ ਮੁਹੱਈਆ ਕਰਨਾ, ਲੋਕਾਂ ਨੇ ਆਪਣੇ ਹੱਥ ਪੈਰ ਮਾਰਨੇ ਹੀ ਆ। ਹਾਂਜੀ, ਇਹਦੇ ਵਿੱਚ ਨਾ ਟਰੂਡੋ ਸਾਹਿਬ ਨੇ, ਜਿਹਨਾਂ ਦੀ ਅਸੀਂ ਟਰਾਸਟ ਵਿੱਚ ਬਥੇਰੀ ਸਪੋਰਟ ਕਰਦੇ ਨੇ, ਨਾ ਕਿਸੇ ਹੋਰ ਪਾਰਟੀ ਕੋਲ ਕਿਸੇ ਕੋਲ ਸੋਲਿਡ ਏਜੰਡਾ ਹੈ ਹੀ ਨਹੀਂ, ਇੰਨੇ ਕੁ ਨੰਬਰ ਅਸੀਂ ਅਬਜ਼ੋਰਬ ਕਰ ਸਕਦੇ ਹਾਂ। ਅਬਜ਼ੋਰਬ ਕਰਨ ਤੋਂ ਮਤਲਬ ਇਹ ਹੁੰਦਾ ਵੀ ਅਸੀਂ ਆਪਣਾ ਸਟੈਂਡਰਡ ਨਾ ਲੋਅ ਕਰਨਾ ਕਰ ਦਈਏ ਸ਼ੁਰੂ। ਹਾਂਜੀ, ਸਾਨੂੰ ਆਪਣਾ ਜਿਹੜਾ ਇੰਪਲਾਇਮੈਂਟ ਜਾਂ ਸੋਸ਼ਲ ਸਟੈਂਡਰਡ ਆ ਉਹਨੂੰ ਬਰਕਰਾਰ ਅਸੀਂ ਕਿੰਨਾ ਕੁ ਮਿਕਸ ਕਰੀਏ ਤੇ ਉਹਨੂੰ ਅਸੀਂ ਬਰਕਰਾਰ ਰੱਖ ਸਕਦੇ ਹਾਂ। ਹਾਂਜੀ, ਤੇ ਇਹਦੇ ਵਿੱਚ ਹੁਣ ਤੱਕ ਜਿਹੜੀਆਂ ਇਹਨਾਂ ਦੀਆਂ ਪਾਲਿਸੀਆਂ ਫੇਲ ਆ, ਇਹ ਲੱਗ ਰਹੇ ਆ ਬਿਜ਼ਨਸ ਲਾਬੀ ਦੇ ਮਗਰ, ਬਿਜ਼ਨਸ ਲਾਬੀ ਨੂੰ ਚਾਹੀਦੀ ਆ ਜਿਹੜੀ ਅਸੀਂ ਫੈਕਟਰੀ ਜਾ ਕੇ ਕਿਸੇ ਚੀਪ ਮੁਲਕ ਚ ਲਾਉਣੀ ਆ, ਇਹਦੇ ਬਜਾਏ ਉਹ ਚੀਪ ਲੇਬਰ ਨੂੰ ਇੱਥੇ ਲੈ ਆਓ, ਤੇ ਜਿਹੜੇ ਵਿਚਾਰੇ ਇੱਥੋਂ ਦੇ ਹੈਗੇ ਆ ਬਛਿੰਦੇ ਲੋਕ ਆ ਜਾਂ ਜਿਹੜੇ ਸਾਡੇ ਦੋ ਤਿੰਨ ਜਨਰੇਸ਼ਨਾਂ ਤੋਂ ਵੀ ਬਛਿੰਦੇ ਹੋ ਚੁੱਕੇ ਆ, ਉਹਨਾਂ ਦੇ ਨਿਆਣਿਆਂ ਦੇ ਕੋਈ ਚਾਂਸ ਹੀ ਹੈ ਨੀ, ਉਹ ਵਿਚਾਰੇ ਚੁੱਕ ਕਰਕੇ ਘਰ ਬਹਿ ਗਏ, ਅਗਲੇ ਤਾਂ ਜੀ ਅਸੀਂ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਬੈਠੇ ਆ, ਤੁਹਾਨੂੰ ਕੌਣ ਪੁੱਛਦਾ। ਹਾਂਜੀ, ਸੋ ਇਹ ਸਾਰਾ ਇਨਵਾਇਰਮੈਂਟ ਜਿਹੜਾ ਬਿਜ਼ਨਸ ਲੌਬੀ ਦੇ ਨਾਲ ਰਲ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੀ ਸੁਣਦੀਆਂ ਲੋਕਾਂ ਦੇ ਅੱਗੇ ਸਿਰਫ ਤੇ ਸਿਰਫ ਨਾ ਜਿਵੇਂ ਐਵੇਂ ਚਿਠਾਉਂਦੇ ਹੁੰਦੇ ਨਾ, ਫੁੱਲੜੀਆਂ ਵੰਡਣ ਲੱਗੇ ਨਿਆਣੇ ਨੂੰ ਚਿਠਾ ਲਿਆ ਤੂੰ ਵੀ ਫੜ ਲਾ ਤੂੰ। ਹਾਂਜੀ, ਇਹਦੇ ਤੋਂ ਜ਼ਿਆਦਾ ਕੁਛ ਨੀ, ਮੈਂ ਨੀ ਮੰਨਣ ਤਿਆਰ ਜੀ, ਇਹਨਾਂ ਨੂੰ ਕਿਸੇ ਨੇ ਡਿਬੇਟ ਕਰਨਾ ਕਰ ਸਕਦੇ ਹਾਂ ਜੀ, ਸਿੱਧਾ ਵੀ ਕਰ ਸਕਦੇ ਹਾਂ। ਹਾਂਜੀ, ਇਹ ਸਭ ਇਹਨਾਂ ਦੀਆਂ ਜਿਹੜੀਆਂ ਨਾ ਗਿਣੀਆਂ ਮਿੱਥੀਆਂ ਪਾਲਿਸੀਆਂ ਆ, ਇਹ ਜਾਣ ਕੇ ਕੁਛ ਇਹੋ ਜਿਹਾ ਵਰਗ ਤਿਆਗ ਕਰ ਰਿਹਾ ਜਿਹੜਾ ਕਿ ਖੁਦ ਹੀ ਆਪਣੇ ਆਪ ਨੂੰ ਮਾਰਜਨਲਾਈਜ਼ ਕਰੀ ਜਾਂਦਾ, ਇਹਨਾਂ ਨੂੰ ਕਰਨ ਦੀ ਲੋੜ ਹੀ ਨਹੀਂ, ਇਹਨਾਂ ਨੂੰ ਸਿਰਫ ਨੰਬਰ 1 ਵਧਾਉਣ ਦੀ ਲੋੜ ਆ। ਇੱਥੇ ਹੁਣ ਆਪਣੇ ਤੇ ਗੱਲ ਆ ਜਾਂਦੀ ਹੈ, ਸਾਡੇ ਪੱਲੇ ਹੁਣ ਸਾਡੇ ਪੱਲਿਓਂ ਗੁਆਚੇ ਨੂੰ ਤਾਂ ਹੋ ਗਿਆ 1500 ਸਾਲ, ਅੱਜ ਦਾ ਥੋੜਾ ਗੁਆਚਾ ਹੈਗਾ, ਜੇ ਪੱਲਿਓਂ ਨਾ ਗੁਆਚਾ ਹੁੰਦਾ ਤਾਂ ਸਾਡਾ ਦੇਸ਼ ਨਾ ਗੁਆਚਦਾ। ਮੁੜ ਕੇ ਜਿਹੜਾ ਮਾੜਾ ਮੋਟਾ ਸਾਡੇ ਪੱਲਿਆਂ ਦੇ ਵਿੱਚ ਲੋਕਾਂ ਨੇ ਪਿਆ ਜਾ ਕੇ ਜਿਵੇਂ ਹੁਣ ਇੱਥੇ ਆਉਣੇ ਦਾ ਬਾਹਰ ਚ ਜਾ ਕੇ ਲੋਕਾਂ ਨੇ ਉਹ ਜੰਗਲ ਆਬਾਦ ਕੀਤੇ, ਜੇ ਪੱਲੇ ਕੁਛ ਪਿਆ ਉਹਨਾਂ ਨੇ 47 ਦੇ ਵਿੱਚ ਪੱਲਾ ਹੀ ਨੀ ਖੋਇਆ, ਲੱਤਾਂ ਵੀ ਨਾਲ ਹੀ ਵੱਢ ਦਿੱਤੀਆਂ ਇਹਨਾਂ ਦੀਆਂ, ਨਾ ਇਹਨਾਂ ਦਾ ਰਵੇ ਬਾਂਸ ਨਾ ਵਜੇਗੀ ਬਾਂਸ ਦੀ। ਹਾਂਜੀ, ਇਹ ਤਾਂ ਕੰਮ ਉੱਥੇ ਹੁਣ ਤੱਕ ਹੋਏ ਆ, ਤੇ ਹੁਣ ਜਿੱਥੋਂ ਜਿਹੋ ਜਿਹਾ ਕਲਚਰ ਬਣ ਚੁੱਕਾ ਆ ਉਹ ਵੀ ਇੱਕ ਬੜੇ ਆਰਗਨਾਈਜ਼ ਤਰੀਕੇ ਨਾਲ ਉਹ ਕਲਚਰ ਨੂੰ ਬਰਕਰਾਰ ਰੱਖਿਆ ਜਾ ਰਿਹਾ, ਕਿਉਂਕਿ ਜਿਹੜੀ ਉੱਥੇ ਦੀ ਸਟੇਟਸ ਕੋ ਉਹ ਜਿਹੜੀਆਂ ਰੂਲਿੰਗ ਪਾਰਟੀਆਂ ਜਾਂ ਰੂਲਿੰਗ ਅਲੀਟ ਆ ਉਹ ਇਹ ਸਮਝਦੇ ਜੇ ਇਹੋ ਜਿਹੇ ਇਨਵਾਇਰਮੈਂਟ ਰਵੇ ਤੇ ਤਾਂ ਹੀ ਅਸੀਂ ਰਾਜ ਕਰ ਸਕਦੇ ਹਾਂ, ਪਰ ਉਸ ਇਨਵਾਇਰਮੈਂਟ ਦਾ ਸਾਡੇ ਕਲਚਰ ਤੇ ਕਿੰਨਾ ਬੁਰਾ ਅਸਰ ਪੈਂਦਾ, ਸਾਡੇ ਲੋਕਾਂ ਦੇ ਕਿੰਨਾ ਬੁਰਾ ਅਸਰ ਪੈਂਦਾ, ਹੁਣ ਅਸੀਂ ਜਿੱਥੇ ਜਾਣਾ ਆਪਣਾ ਕਲਚਰ ਨਾਲ ਹੀ
ਲੈ ਕੇ ਜਾਣਾ,
ਕੋਈ ਹੁੰਦਾ ਕੋਈ 5-7% ਬੰਦਾ ਇਹ ਸਮਝਦਾ ਵੀ ਮੈਂ ਤੇ ਉੱਥੇ ਇਸ ਕਰਕੇ ਤੁਰਿਆ ਸੀ ਤੇ ਆਹ ਜਿਹੜੀ ਸਿਰ ਤੇ ਪੰਡ ਚੁੱਕੀ ਆ ਕੂੜੇ ਦੇ ਨੀ ਮੈਂ ਤੇ ਸੁੱਟ ਜਾਣਾ, ਤੇ ਜੇ ਕੋਈ ਅੱਗੇ ਵਧੀਆ ਚਾਂਸ ਹੋਇਆ ਤੇ ਮੈਂ ਫੜ ਲੂੰਗਾ, ਜੇ ਨਾ ਹੋਇਆ ਮੈਂ ਮੁੜ ਕੇ ਆ ਦੂੰਗਾ ਜੇ ਮੈਨੂੰ ਨਹੀਂ ਵਧੀਆ ਲੱਭਿਆ। ਹਾਂਜੀ, ਉਹ ਜਿਹੜੇ ਹੁਣ ਕੁਛ ਬੰਦੇ ਆਉਂਦੇ ਸੀ ਆਪਣੀ ਤਰੱਕੀ ਕਰਨ ਵਾਸਤੇ, ਜਿਸ ਮੁਲਕ ਚ ਆਏ ਉਹਦੀ ਤਰੱਕੀ ਕਰਦੇ, ਸਾਡਾ ਕਿੱਡਾ ਨਾਂ ਸੀ ਵੀ ਹਾਰਡ ਵਰਕਿੰਗ ਲੋਕ ਆ, ਆਨੈਸਟ ਲੋਕ ਆ, ਉਹ ਸਾਰੇ ਕੁਛ ਨੂੰ ਇਹਨਾਂ ਨੇ ਜਿਵੇਂ ਲੱਸੀ ਦਾ ਹੋਵੇ ਨਾ ਕਿਲੋ ਕੁੱਤੇ ਉਹਦੇ ਵਿੱਚ ਬਾਲਟਾ ਪਾਣੀ ਦਾ ਪਾ ਕੇ ਇਹਨਾਂ ਨੇ ਇਹ ਕੰਮ ਕੀਤਾ ਆ। ਜਦੋਂ ਤੱਕ ਇਹ ਜਿਹੜਾ ਫੰਡਾਮੈਂਟਲ ਫਾਰਮੂਲਾ ਨੀ ਨਾ ਸਹੀ ਹੁੰਦਾ, ਕੁਛ ਵੀ ਸਹੀ ਨੀ ਹੋਣਾ। ਰਾਣੀ ਜੀ, ਤੁਹਾਡੇ ਟਾਈਮ ਦਾ ਆਲਵੇਜ਼
ਥੈਂਕ ਯੂ ਸੋ ਮਚ ਐਂਡ ਸੋਰੀ ਅਬਾਊਟ ਐਨੀ। ਨੋ ਪ੍ਰੋਬਲਮ, ਕੋਈ ਚੱਕਰ ਨਹੀਂ। ਅਸਲ ਵਿੱਚ ਆਪਾਂ ਬੈਠੇ ਗੱਲਾਂ ਕਰਨੋਂ ਆ, ਅਸੀਂ ਨਾ ਕੁਝ ਕਿਸਾਨ ਜਿਹੜੀ ਇੱਕ ਪਰਸੈਪਸ਼ਨ ਜਿਹੜੀ ਭਾਜੀ ਹੋਰਾਂ ਨੇ ਗੱਲ ਕੀਤੀ ਕਿ ਇੱਥੇ ਖਾਸ ਕਰਕੇ ਜਿਹੜੀ ਸਿੱਖ ਕਮਿਊਨਿਟੀ ਬਾਰੇ ਪਰਸੈਪਸ਼ਨ ਇਹ ਸੀ ਕਿ ਇਹ ਬੜੇ ਹਾਰਡ ਵਰਕਿੰਗ ਆ ਔਰ ਬੜੇ ਸਫਿਸਟੀਕੇਟਡ ਲੋਕ ਨੇ, ਦੂਸਰੇ ਦੀ ਮਦਦ ਕਰਨ ਵਾਲੇ ਨੇ ਔਰ ਆਂਢ ਗੁਆਂਢ ਦਾ ਖਿਆਲ ਰੱਖਣ ਵਾਲੇ ਨੇ। ਪਰ ਹੁਣ ਉਹ ਪਰਸੈਪਸ਼ਨ ਜਿਹੜੀ ਹੈ ਜੀ ਉਹ ਚੇਂਜ ਹੁੰਦੀ ਨਜ਼ਰ ਆਉਂਦੀ ਆ ਔਰ ਇਸੇ ਕਰਕੇ ਸਾਰੇ ਪਾਸੇ ਹਾਲ ਪਾ ਰਿਹਾ। ਔਰ ਉਹਦੇ ਵਿੱਚ ਜਿਹੜਾ ਜੀ ਕਿ ਜਿਹੜੇ ਹੁਣ ਪਹਿਲਾਂ ਦੇ ਆਏ ਸੀਗੇ ਜਿਨ੍ਹਾਂ ਦਾ ਕਰਕੇ ਉਹ ਪਰਸੈਪਸ਼ਨ ਬਣੀ ਸੀ ਵੀ ਇਹ ਬੜੇ ਸਿਆਣੇ ਲੋਕ ਨੇ, ਮੁਲਕ ਦੀ ਤਰੱਕੀ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਆ, ਔਰ ਇਸੇ ਵਜ੍ਹਾ ਕਰਕੇ ਜਿਹੜਾ ਸੀਗਾ ਉਹ ਨਵਿਆਂ ਵਾਸਤੇ ਰਾਹ ਖੁੱਲ੍ਹਾ। ਅਤੇ ਜਿਹੜਾ ਹੁਣ ਉੱਥੋਂ ਜਿਸ ਕਲਚਰ ਦੇ ਪਰਨਾਏ ਜਿਹੜੀ ਨਵੀਂ ਪਨੀਰੀ ਆ ਰਹੀ ਹੈ ਅਤੇ ਜਦੋਂ ਫਿਰ ਉਹਨਾਂ ਦੇ ਉਹਦੇ ਵਿੱਚ ਵੀ ਸਾਰੇ ਮਾੜੇ ਨੇ, ਆਪਾਂ ਜਨਰਲਾਈਜ਼ ਕਿਸੇ ਚੀਜ਼ ਨੂੰ ਕਰ ਹੀ ਨਹੀਂ ਸਕਦੇ। ਸੋ ਜਿਹੜੀ ਉਹਦੇ ਵਿੱਚੋਂ ਆ ਕਿਹੜੀ ਪ੍ਰਤੀਸ਼ਤ, ਹਾਂ ਪ੍ਰਤੀਸ਼ਤ ਜ਼ਰੂਰ ਵਧੀ ਆ, ਜਿਹੜੀ ਉਹ ਪ੍ਰਤੀਸ਼ਤ ਜਿਹੜੀ ਆ ਕਿਤੇ ਪਰਸੈਪਸ਼ਨ ਚੇਂਜ ਕਰ ਰਹੀ ਆ ਔਰ ਉਹਦਾ ਕਰਕੇ ਜਿਹੜਾ ਜੀ ਉਹ ਸਾਰਿਆਂ ਨੂੰ ਜਿਹੜਾ ਜੀ ਇੱਕੋ ਬ੍ਰਸ਼ ਨਾਲ ਪੇਂਟ ਕੀਤਾ ਜਾ ਰਿਹਾ, ਜਿਹੜੇ ਲੋਕ ਸ਼ੁਰੂ ਤੋਂ ਹੀ ਇਹ ਚਾਹੁੰਦੇ ਸਨ ਕਿ ਇਹਨਾਂ ਨੂੰ ਇਸ ਢੰਗ ਦੇ ਨਾਲ ਜਿਹੜਾ ਉਹ ਦਰਸਾਇਆ ਜਾਵੇ। ਔਰ ਉਹਦੇ ਵਾਸਤੇ ਮੈਂ ਫਿਰ ਇਹ ਗੱਲ ਕਹਾਂਗਾ ਵੀ ਉਹਦੇ ਵਾਸਤੇ ਅਸੀਂ ਜ਼ਿੰਮੇਵਾਰ ਖੁਦ ਹਾਂ, ਜੇ ਅਸੀਂ ਇੱਕ ਉਂਗਲ ਦੂਜੇ ਵੱਲ ਨੂੰ ਚੁੱਕਦੇ ਹਾਂ ਤਾਂ ਤਿੰਨ ਉਂਗਲਾਂ ਦੂਜੀਆਂ ਸਾਡੇ ਵੱਲ ਨੂੰ ਹੁੰਦੀਆਂ ਨੇ ਔਰ ਸਾਨੂੰ ਉਹ ਤਿੰਨ ਉਂਗਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਰੱਖਣਾ ਪੈਣਾ। ਜੇ ਅਸੀਂ ਉਹ ਕਹਿ ਲਓ ਵੀ ਕਬੂਤਰ ਵਾਂਗੂ ਅੱਖਾਂ ਮੀਟ ਕੇ ਬੈਠੇ ਰਹਾਂਗੇ, ਇਹ ਮਹਿਸੂਸ ਕਰਾਂਗੇ ਕਿ ਬਿੱਲੀ ਮੈਨੂੰ ਦੇਖ ਨਹੀਂ ਰਹੀ ਤੇ ਕਬੂਤਰ ਦੀ ਜਾਨ ਜਾਣੀ ਹੀ ਜਾਣੀ ਹੈ, ਬਿੱਲੀ ਨੇ ਕਬੂਤਰ ਖਾ ਜਾਣਾ, ਜਾਂ ਤਾਂ ਬਿੱਲੀ ਦਾ ਮੁਕਾਬਲਾ ਕਰੋ ਜਾਂ ਫਿਰ ਬਿੱਲੀ ਮੋਰਿਓਂ ਭੱਜ ਲਓ, ਹੋਰ ਕੋਈ ਬਹੁਤਾ ਚਾਂਸ ਤੁਹਾਡੇ ਕੋਲ ਹੈ ਨਹੀਂ। ਆਓ ਆਪਾਂ ਨਿੱਕੀ ਜਿਹੀ ਲਈ ਇੱਕ ਬ੍ਰੇਕ, ਉਹ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੋਰ ਕਰਦੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024। ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ, ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। ਟਿਕਟਾਂ ਲਈ ਟਿਕਟ ਮਾਸਟਰ .ca ਤੇ ਜਾਓ। ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫੇਰ ਸਵਾਗਤ। ਸੋ ਟੌਪ ਚੋਇਸ ਇਲੈਕਟ੍ਰੋਨਿਕਸ ਦੇ ਸਹਿਯੋਗ ਨਾਲ ਅਜਿਹੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਜੇ ਤੁਸੀਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਸਸਤੇ ਭਾਅ ਖਰੀਦਣਾ ਚਾਹੁੰਦੇ ਹੋ, ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਡਿਸ਼ ਵਾਸ਼ਰ, ਜਾਂ ਫਿਰ ਤੁਸੀਂ ਟੈਲੀਵਿਜ਼ਨ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਲੈਣਾ, ਜਾਂ ਫਿਰ ਵਧੀਆ ਹਾਈ ਐਂਡ ਦਾ ਫਰਨੀਚਰ ਲੈਣਾ, ਤਾਂ ਟੌਪ ਚੋਇਸ ਇਲੈਕਟ੍ਰੋਨਿਕਸ ਤੇ ਪਹੁੰਚ ਸਕਦੇ ਹੋ। ਕਿਚਨਰ ਦੇ ਵਿੱਚ, ਗੋਲਫ ਦੇ ਵਿੱਚ, ਤੇ ਹੈੱਡ ਆਫਿਸ ਇਹਨਾਂ ਦਾ ਹੈਗਾ ਜੀ 16 ਇੰਟਰ ਮਾਡਲ ਡਰਾਈਵ, ਬ੍ਰੈਂਪਟਨ ਦੇ ਵਿੱਚ 905-799-0045 ਇਹਨਾਂ ਦਾ ਫੋਨ ਨੰਬਰ ਹੈ। ਤੇ ਨਾਲ ਦੀ ਨਾਲ ਜੀ ਭੁਪੇਸ਼ ਵਰਮਾ ਹੋਰਾਂ ਨਾਲ ਗੱਲਬਾਤ ਕਰਨੀ ਹੈ। ਭੁਪੇਸ਼ ਵਰਮਾ ਹੋਰੀ ਜਿਹੜੇ ਨੇ ਜੀ ਇਹ ਤੁਹਾਨੂੰ ਪੈਸੇ ਧੇਲੇ ਦਾ ਇੰਤਜ਼ਾਮ ਕਰਕੇ ਦੇਣਗੇ। ਫਸਟ ਮੋਰਗੇਜ ਲੈਣੀ ਹੈ, ਸੈਕੰਡ ਮੋਰਗੇਜ ਲੈਣੀ ਹੈ, ਹੋਮ ਐਕਿਊਟੀ ਲਾਈਨ ਆਫ ਕ੍ਰੈਡਿਟ ਲੈਣੀ ਹੈ, ਬਿਜਨਸ ਲੋਨ ਲੈਣਾ ਚਾਹੁੰਦੇ ਹੋ, ਕ੍ਰੈਡਿਟ ਤੁਹਾਡਾ ਜੀ ਢਿਲਾਇਆ ਤੇ ਤਾਂ ਵੀ ਤੁਹਾਨੂੰ ਪੈਸੇ ਦੇ ਇੰਤਜ਼ਾਮ ਕਰਕੇ ਦੇਣਗੇ। ਕੈਨੇਡਾ ਨਵੇਂ ਆਏ ਹੋ, ਕੈਸ਼ ਤੇ ਕੰਮ ਕਰਦੇ ਹੋ, ਕੋਈ ਪ੍ਰਵਾਹ ਨਹੀਂ, ਪੈਸੇ ਤੁਹਾਨੂੰ ਇਹ ਲੈ ਕੇ ਦੇਣਗੇ। ਭਵੇਸ਼ ਵਰਮਾ ਹੋਰਾਂ ਦਾ ਫੋਨ ਨੰਬਰ 647-6247-77 ਤੇ ਸੰਪਰਕ ਕਰ ਸਕਦੇ ਹੋ। ਐਚ ਕੇ ਟਾਇਰ ਸੈਂਟਰ ਜਿਹੜੇ ਕਿ 6191 ਅਟਲਾਂਟਿਕ ਡਰਾਈਵ ਤੇ ਸਥਿਤ ਨੇ। ਆਪਣੀਆਂ ਕਾਰਾਂ ਵਾਲੇ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟਰੇਲਰਾਂ ਦੇ ਟਾਇਰ ਤੁਸੀਂ ਪਾਉਣੇ ਤੇ ਇੱਥੇ ਪਹੁੰਚੋ। 647-295-4600 ਇਹਨਾਂ ਦਾ ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ ਦੀ ਹਰ ਲੋਕੇਸ਼ਨ ਦੇ ਉਪਰ ਸੇਲ ਵਰਗੀਆਂ ਕੀਮਤਾਂ ਹੁੰਦੀਆਂ ਨੇ। ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਗਰੋਸਰੀ ਲੈਣੀ ਚਾਹੁੰਦੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ 10 ਵੈਸਟਮੋ ਡਰਾਈਵ ਤੇ 416-740-3262 740-3262 ਇਹਨਾਂ ਦਾ ਫੋਨ ਨੰਬਰ ਹੈ। ਰਾਜ ਕਾਰਪੇਟ ਐਂਡ ਫਲੋਰਿੰਗ, ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣਾ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਲੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚ ਸਕਦੇ ਹੋ। ਰਾਜ ਹੋਣਾ ਦਾ ਸੈੱਲ ਫੋਨ ਨੰਬਰ ਨੋਟ ਕਰ ਲਓ 416-953-6233 ਤੇ ਸੰਪਰਕ ਕਰ ਸਕਦੇ ਹੋ। ਜੇ ਅਸੀਂ ਇਹ ਦੱਸਦੇ ਹੁੰਦੇ ਕਿ ਜੇ ਤੁਸੀਂ ਕੋਈ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕਰਵਾਉਣੀ ਹੈ ਤਾਂ ਆਸਰਾ ਲੋਇਰ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਿਓ, ਕਿਉਂਕਿ ਸਿਰਫ ਤੇ ਸਿਰਫ ਇਹ ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨ ਹੀ ਕਰਦੇ ਨੇ, ਇਸ ਕਰਕੇ ਮਾਹਰ ਨੇ ਔਰ ਤੁਹਾਨੂੰ ਹਰ ਤਰ੍ਹਾਂ ਦੇ ਝਮੇਲੇ ਤੋਂ ਪਸੂੜੀ ਤੋਂ ਬਚਾਉਣਗੇ। ਅਮਨਦੀਪ ਕਪਲਾ ਹੋਰੀ 905-456-2020 ਤੇ ਸੰਪਰਕ ਕਰ ਸਕਦੇ ਹੋ। ਤੇ ਵੰਡਰਵਰਲਡ ਇਮੀਗ੍ਰੇਸ਼ਨ ਨਾਲ ਗੱਲਬਾਤ ਕਰਨੀ ਹੈ, ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸਬੰਧਤ ਕੋਈ ਵੀ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਮਨਮਿੰਦਰ ਖੋਸਾ ਹੋਰਾਂ ਦਾ ਫੋਨ ਨੰਬਰ 647-646-3000। ਹਾਊਸਿੰਗ ਮੰਤਰੀ ਸ਼ੇਨ ਫਰੇਜ਼ਰ ਨੇ ਕੱਲ ਐਤਵਾਰ ਕਿਹਾ ਕਿ ਲਿਬਰਲ ਸਰਕਾਰ ਵੱਲੋਂ ਕੋਵਿਡ ਤੋਂ ਬਾਅਦ ਦੇਸ਼ ਵਿਚ ਆਉਣ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ TFWs ਜਿਹੜੇ ਟੈਂਪਰੇਰੀ ਫੋਰਨ ਵਰਕਰ ਸਨ ਉਨ੍ਹਾਂ ਦੀ ਗਿਣਤੀ ਤੇ ਰੋਕ ਲਾਈ ਜਾਵੇਗੀ ਔਰ ਜਿਸ ਬਾਰੇ ਕੁਝ ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਨੇ ਜਿਹੜਾ ਯੂਥ ਅਤੇ ਜਿਹੜੇ ਫੋਰਨ ਬੇਰੁਜ਼ਗਾਰੀ ਦਰਾਂ ਨੂੰ ਵਧਾਇਆ ਹੈ। ਔਰ ਨੇਬਰਿੰਗ ਹੈਲੀਫੈਕਸ ਦੇ ਵਿਚ ਲਿਬਰਲ ਕੈਬਨਿਟ ਰੀਟਵੀਟ ਦੀ ਸ਼ੁਰੂਆਤ ਤੋਂ ਪਹਿਲਾਂ ਡਾਟਮਾਊਥ NS ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੇਜ਼ਰ ਨੇ ਇਹ ਗੱਲ ਕਹੀ ਕਿ ਸਰਕਾਰ ਦੇ ਪਿਛਲੇ ਫੈਸਲੇ ਨੂੰ ਉਨ੍ਹਾਂ ਨੇ ਠੀਕ ਠਹਿਰਾਇਆ ਸੀ ਜਦੋਂ ਉਹ ਇਮੀਗ੍ਰੇਸ਼ਨ ਮੰਤਰੀ ਸਨ, ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਹੁਣ ਗਤੀਸ਼ੀਲਤਾ ਵੱਖ ਹੈ ਕਿਉਂਕਿ ਲੇਬਰ ਮਾਰਕੀਟ ਦੇ ਵਿਚ ਤਣਾਅ ਦੇ ਸੰਕੇਤ ਮਿਲ ਰਹੇ ਨੇ ਔਰ ਫੈਡਰਲ ਡਾਟੇ ਦੇ ਅਨੁਸਾਰ ਹਾਲ ਦੇ ਮਹੀਨਿਆਂ ਦੇ ਵਿਚ ਪ੍ਰਵਾਸੀਆਂ ਅਤੇ ਯੁਵਾ ਲੋਕਾਂ ਦੇ ਵਿਚ ਬੇਰੁਜ਼ਗਾਰੀ ਦਰ ਦੀ ਜਿਹੜੀ ਉਹ ਚਿੰਤਾਜਨਕ ਪੱਧਰ ਤੱਕ ਵਾਧਾ ਹੋਇਆ। ਫਰੇਜ਼ਰ ਨੇ ਕਿਹਾ ਕਿ ਗਰਾਊਂਡ ਦ੍ਰਿਸ਼ ਜਿਹੜਾ ਉਹ ਗਰਾਊਂਡ ਰਿਐਲਿਟੀ ਜਿਹੜੀ ਆ ਉਹ ਬਦਲ ਗਈ ਆ ਔਰ ਅਸੀਂ ਲੇਬਰ ਦੀ ਤੇਜ਼ ਘਾਟ ਨੂੰ ਨਹੀਂ ਦੇਖਦੇ ਜੋ 2 ਸਾਲ ਪਹਿਲਾਂ ਸੀ ਔਰ ਜਿਵੇਂ ਜਿਵੇਂ ਆਰਥਿਕ ਦ੍ਰਿਸ਼ ਜਿਹੜਾ ਜੀ ਉਹ ਬਦਲਦਾ ਜਾ ਰਿਹਾ ਤਿਵੇਂ ਤਿਵੇਂ ਨਵੀਂ ਨੀਤੀ ਬਣਨੀ ਚਾਹੀਦੀ ਆ। ਤੁਹਾਨੂੰ ਭਵਿੱਖ ਦੇ ਵਿਚ ਵਾਧੂ ਤਬਦੀਲੀਆਂ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ ਜੋ ਇਹ ਯਕੀਨੀ ਕਰੇਗੀ ਕਿ ਕੈਨੇਡੀਅਨ ਲੇਬਰ ਪਾਵਰ ਨੂੰ ਵਧਾਉਣ ਦੇ ਵਿਚ ਮਦਦ ਕਰਨ ਦੇ ਲਈ ਅਸੀਂ ਜੋ ਪ੍ਰੋਗਰਾਮ ਸ਼ੁਰੂ ਕੀਤੇ ਹਨ ਉਹ ਸਭ ਤੋਂ ਪਹਿਲਾਂ ਕੈਨੇਡੀਅਨ ਮਜ਼ਦੂਰਾਂ ਦੇ ਲਈ ਮੌਕੇ ਪੈਦਾ ਕਰਨਗੇ। ਫਰੇਜ਼ਰ ਨੇ ਇਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਕਿ ਭਵਿੱਖ ਵਿਚ ਕਿੰਨੇ ਨੂੰ ਭਰਤੀ ਕੀਤਾ ਜਾਵੇਗਾ ਤੇ ਜਾਂ ਫਿਰ ਕਿਹੜੇ ਪ੍ਰੋਗਰਾਮ ਨੂੰ ਪਹਿਲ ਦਿੱਤੀ ਜਾਵੇ ਜਾਂ ਫਿਰ ਕਿਹੜੇ ਪ੍ਰੋਗਰਾਮ ਬਦਲ ਸਕਦੇ ਨੇ ਕਿਉਂਕਿ ਸਰਕਾਰ ਨੇ ਪ੍ਰੋਗਰਾਮ ਦੀ ਵਿਸਫੋਟਕ ਵਾਧੇ ਦੇ ਵਿਚ ਨੂੰ ਇਕ ਸਮੱਸਿਆ ਦੇ ਰੂਪ ਦੇ ਵਿਚ ਵੇਖਿਆ ਹੈ। ਮੰਤਰੀ ਨੇ ਕਿਹਾ ਕਿ ਕੈਨੇਡਾ ਹਰ ਸਾਲ ਜਿਹੜਾ ਉਹ ਜੁੜ ਰਹੇ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਸਵੀਕਾਰ ਕਰ ਸਕਦਾ ਹੈ। ਦੇਸ਼ 2024 ਦੇ ਵਿਚ 485,000 ਪ੍ਰਵਾਸੀਆਂ ਨੂੰ ਸਵੀਕਾਰ ਕਰੇਗਾ ਪਰ ਉਨ੍ਹਾਂ ਨੇ ਮੰਨਿਆ ਕਿ ਵਿਦੇਸ਼ੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਸ਼ਾਰਟ ਟਰਮ ਦੇ ਆਧਾਰ ਦੇ ਉਪਰ ਇੱਥੇ ਆਉਣ ਦੀ ਆਗਿਆ ਦੇਣ ਵਾਲੇ ਗੈਰ ਅਸਥਾਈ ਪ੍ਰਵਾਸੀ ਪ੍ਰੋਗਰਾਮ ਪਹਿਲਾਂ ਤੋਂ ਹੀ ਤਣਾਅਪੂਰਵਕ ਹਾਊਸਿੰਗ ਸਪਲਾਈ ਤੇ ਦਬਾਅ ਪਾ ਰਹੇ ਨੇ। ਹੁਣ ਜਿਹੜੀਆਂ ਇਹਦੇ ਵਿਚ ਜੇ ਸਭ ਇਸ ਖ਼ਬਰ ਨੂੰ ਘੋਖਣਾ ਹੋਵੇ ਇਹਦੇ ਮਲਟੀਪਲ ਆਸਪੈਕਟਸ ਜਿਹੜੇ ਨੇ ਉਨ੍ਹਾਂ ਨੂੰ ਘੋਖਿਆ ਜਾ ਸਕਦਾ ਜਾਂ ਫਿਰ ਉਨ੍ਹਾਂ ਨੂੰ ਦੇਖਿਆ ਜਾ ਸਕਦਾ। ਇਹ ਕੁਝ ਚੀਜ਼ਾਂ ਸਨ ਜਿਹੜੀਆਂ ਕਾਫੀ ਸਮਾਂ ਪਹਿਲਾਂ ਵਿਚਾਰਨ ਵਾਲੀਆਂ ਸਨ। ਆਪਾਂ ਜਦੋਂ ਇੰਟਰਸਟ ਰੇਟ ਵਧਾਉਣ ਦੀ ਗੱਲ ਕੀਤੀ ਆ ਜਦੋਂ ਉਧਰਲੇ ਪਾਸੇ ਨੂੰ ਗੇਅਰ ਪਾਇਆ ਆਪਾਂ ਉਦੋਂ ਵੀ ਇਹ ਗੱਲ ਕਹਿੰਦੇ ਸੀ ਵੀ ਇਹ ਰਾਈਟ ਅਪਰੋਚ ਹੈ ਪਰ ਇਹ ਬਹੁਤ ਦੇਰ ਬਾਅਦ ਚੁੱਕੇ ਗਏ ਕਦਮ ਹਨ। ਜੇ ਕਿਤੇ ਜਿਹੜੀ ਆਪਾਂ ਇੰਟਰਸਟ ਰੇਟ ਵਧਾਉਣ ਵਾਲੀ ਨੀਤੀ ਸੀ ਜੇ ਕਿਤੇ ਉਹੀ 2 ਸਾਲ ਪਹਿਲਾਂ ਉਹ ਕਦਮ ਚੁੱਕੇ ਗਏ ਹੁੰਦੇ ਤੇ ਬਹੁਤੇ ਲੋਕ ਜਿਹੜੇ ਅੱਜ ਕਹਿ ਲਓ ਕਿ ਜਿਨ੍ਹਾਂ ਦੇ ਨੱਕੋ ਮੂੰਹੋਂ ਝੁੱਲੀ ਆ ਉਹ ਬਚ ਜਾਣੇ ਸੀ ਪਰੰਤੂ ਉਹਦੇ ਵਿਚ ਵੀ ਦੇਰੀ ਕੀਤੀ ਗਈ। ਹੁਣ ਜਿਹੜਾ ਇਹ ਸਿਸਟਮ ਆ ਇਹ ਸਿਸਟਮ ਜਿਹੜਾ ਆ ਕਿਉਂਕਿ ਕਰੈਕਸ਼ਨ ਜਿਹੜੀ ਸੀ ਹੋਣੀ ਚਾਹੀਦੀ ਸੀ ਔਰ ਜੇ ਕਿਤੇ ਇਹ ਸਾਲ ਘਰ ਭਰ ਪਹਿਲਾਂ ਕੀਤਾ ਹੁੰਦਾ ਇਹ ਉਦੋਂ ਵੀ ਵਧੀਆ ਹੋਣਾ ਚਾਹੀਦਾ ਸੀ ਪਰੰਤੂ ਜਿਵੇਂ ਬਿਰਦੀ ਸਾਹਿਬ ਕਹਿ ਕੇ ਗਏ ਨੇ ਕਿ ਦੇਰ ਆਏਦ ਦਰੁਸਤ ਆਏਦ ਪਰ ਇਹ ਚੀਜ਼ਾਂ ਜਿਹੜੀਆਂ ਸਨ ਇਹ ਜ਼ਰੂਰੀ ਨੇ ਹਾਲੇ ਹੋਰ ਬਹੁਤ ਸਾਰੇ ਮੈਜਰਸ ਨੇ ਜਿਹੜੇ ਲੈਣੇ ਚਾਹੀਦੇ ਨੇ। ਅਗਲਾ ਸਾਲ ਜਿਹੜਾ 2025 ਆ ਉਹ ਇਲੈਕਸ਼ਨ ਵਰਾ। ਹੁਣ ਜਿਹੜੀ ਮਾਹੌਲ ਆ ਜੀ, ਜਿਹੋ ਜਿਹਾ ਮਾਹੌਲ ਵਿਗੜਿਆ ਸੀ, ਉਹਦੇ ਸੁਧਾਰ ਵੱਲ ਨੂੰ ਗੱਲ ਜਿਹੜੀ ਉਹ ਤੁਰਦੀ ਨਜ਼ਰ ਆਉਂਦੀ ਆ, ਆਉਣੀ ਚਾਹੀਦੀ ਵੀ ਆ। ਇੱਕ ਇੱਥੋਂ ਦਾ ਕਲਚਰ ਹੋਰ ਵੀ ਰਿਹਾ, ਜਦੋਂ ਆਪਾਂ ਖਾਸ ਤੌਰ ਦੇ ਉੱਪਰ ਜਦੋਂ ਆਪਾਂ ਗੈਂਗਿਜ਼ਮ ਦੀ ਗੱਲ ਕਰਦੇ ਹਾਂ, ਜਦੋਂ ਜਿਹੜੀ ਬਦਮਾਸ਼ੀ ਜਿਹੜੇ ਟੋਲੇ ਨੇ ਉਹਨਾਂ ਦੇ ਵਧਣ ਦੀ ਗੱਲ ਕਰਦੇ ਹਾਂ, ਪਹਿਲਾਂ ਪੰਜਾਬੀਆਂ ਦੇ ਵਿੱਚ ਨਹੀਂ ਜਾਂ ਫਿਰ ਭਾਰਤੀਆਂ ਵਿੱਚ ਨਹੀਂ, ਹੋਰ ਕਮਿਊਨਿਟੀਆਂ ਦੇ ਵਿੱਚ ਵੀ ਇੱਦਾਂ ਦੇ ਗੈਂਗ ਜਿਹੜੇ ਸਨ ਉਹ ਬਹੁਤ ਉਭਰੇ ਸਨ, ਜਿਹੜੇ ਅੱਜ ਕੱਲ੍ਹ ਲੱਭਿਆ ਨਹੀਂ ਲੱਭਦੇ। ਇਹ ਸਿਸਟਮ ਜਿਹੜਾ ਇੱਥੋਂ ਦਾ ਜਿਹੜਾ ਕਲਚਰ ਆ, ਇੱਥੋਂ ਦਾ ਜਿਹੜਾ ਕਾਨੂੰਨ ਦਾ ਜਿਹੜਾ ਉਹ ਐਕਟ ਕਰਨ ਦਾ ਤਰੀਕਾ ਆ, ਉਹ ਸਾਡੇ ਉਹਨਾਂ ਮੁਲਕਾਂ ਨਾਲੋਂ ਕਾਫੀ ਵੱਖਰਾ ਆ। ਔਰ ਇਹ ਕੰਮ ਜ਼ਰੂਰ ਕਰਦਾ, ਇਹਦੇ ਲਈ ਤੁਹਾਨੂੰ ਕਹਿ ਲਓ ਵੀ ਚਾਰ ਪੰਜ ਛੇ ਮਹੀਨੇ ਸਾਲ ਦੋ ਸਾਲ ਵੀ ਦੇਖਣੇ। ਆ ਜਿਹੜਾ ਜੋ ਕੁਝ ਅੱਜ ਹਰਾਮ ਰੌਲਾ ਚੱਲਣ ਡਿਆ ਨਾ, ਚਾਹੇ ਐਕਸਟੋਰਸ਼ਨ ਦੀਆਂ ਕਾਲਾਂ ਨੇ, ਚਾਹੇ ਜਿਹੜਾ ਗੈਂਗਿਜ਼ਮ ਆ, ਚਾਹੇ ਸਾਈਬਰ ਬੁਲਿੰਗ ਹੈਗੀ ਆ, ਜਾਂ ਫਿਰ ਕਹਿ ਲਓ ਕਿ ਮੈਂ ਤੁਹਾਨੂੰ ਡਿਜੀਟਲ ਟੈਰੋਰਿਜ਼ਮ ਵੀ ਕਹਾਂਗਾ, ਜਿਹੜੇ ਇਹ ਹਾਲਾਤ ਨੇ ਨਾ, ਇਹ ਹਾਲਾਤ ਜਿਹੜੇ ਆ ਉਹ ਦੋ ਢਾਈ ਸਾਲ ਤੋਂ ਵੱਧ ਦਾ ਸਮਾਂ ਇੱਥੇ ਨਹੀਂ ਟਿਕਣੇ, ਕਿਉਂਕਿ ਇੱਕ ਟਰਾਂਜੀਸ਼ਨ ਪੀਰੀਅਡ ਜਿਹੜਾ ਜੀ ਉਹਦੇ ਵਿੱਚ ਦੀ ਅਸੀਂ ਲੰਘ ਰਹੇ ਹਾਂ, ਔਰ ਉਹਦੇ ਜਿਹੜੇ ਆ ਉਹ ਕਹਿ ਲਓ ਕਿ ਸਾਈਡ ਇਫੈਕਟਸ ਜਿਹੜੇ ਆ ਉਹ ਸਾਨੂੰ ਦੇਖਣ ਨੂੰ ਮਿਲਣੇ ਨੇ। ਜਦੋਂ ਵੀ ਸਮਾਜ ਦੇ ਵਿੱਚ ਅਨੁਪਾਤ ਵਿਗੜਦਾ, ਉਦੋਂ ਫਿਰ ਇਹੋ ਜਿਹੀਆਂ ਜਿਹੜੀ ਇੱਕ ਵੱਡੀ ਚੇਂਜ ਜਾਂ ਫਿਰ ਇੱਕ ਵੱਡੀ ਹਾਲ ਪਾਰ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਖੋਹ ਕੇ ਖਾਣ ਵਾਲਿਆਂ ਦੀ ਗਿਣਤੀ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਦੇ ਕਿ ਉਹ ਨਵੀਂ ਗੱਲ ਨਹੀਂ, ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਖੋਹ ਕੇ ਖਾਂਦੇ ਹੁੰਦੇ ਸੀ, ਜਦੋਂ ਕਿਤੇ ਭੁੱਖੇ ਮਰਦੇ ਹੋਣੇ ਤੇ ਚਲੋ ਡਾਂਗ ਤਕੜੀ ਹੋਣੀ ਤੇ ਫਿਰ ਉਹਨਾਂ ਨੇ ਜਿਹੜੇ ਸਰਦੇ ਪੁੱਜਦੇ ਜਾਂ ਫਿਰ ਜਿਹੜੇ ਖੁਸ਼ਹਾਲ ਰਾਜ ਹੁੰਦੇ ਸੀ ਉਹਨਾਂ ਦੇ ਉੱਪਰ ਅਟੈਕ ਕਰ ਦੇਣਾ, ਉਹਨਾਂ ਦਾ ਸਰਮਾਇਆ ਲੁੱਟ ਕੇ ਲਿਆਉਣਾ, ਉਹਨਾਂ ਦੀਆਂ ਜਨਾਨੀਆਂ ਚੁੱਕ ਲਿਆਉਣੀਆਂ, ਇਹ ਕੰਮ ਜਿਹੜਾ ਸੀਗਾ ਉਹ ਤਾਕਤਵਰਾਂ ਦੇ ਹਿੱਸੇ ਸੀ, ਤੇ ਕੰਮ ਹੁਣ ਵੀ ਉਹਨਾਂ ਦੇ ਹਿੱਸੇ ਹੀ ਜਿਹੜੇ ਤਾਕਤਵਰ ਨੇ ਜਿਹਦੇ ਅੰਦਰ ਡਾਂਗ ਦੇ ਉੱਪਰ ਜ਼ੋਰ ਆ। ਉਹ ਤਬਕਾ ਜਿਹੜਾ ਜੀ ਹਮੇਸ਼ਾ ਹੀ ਹੋ ਰਿਹਾ ਜਿਨ੍ਹਾਂ ਨੇ ਖੋਹ ਕੇ ਹੀ ਖਾਧਾ, ਪਰ ਬਹੁਤੀ ਪ੍ਰਤੀਸ਼ਤ ਜਿਹੜੀ ਹੈ ਜੀ ਉਹ ਆਪ ਕਮਾ ਕੇ ਦਸਣ ਹੋਣ ਦੀ ਕਿਰਤ ਕਰਕੇ ਖਾਣ ਵਾਲੇ ਪਾਸੇ ਰਹੀ ਆ, ਤੇ ਪਰ ਜਦੋਂ ਖੋਹ ਕੇ ਖਾਣ ਵਾਲਿਆਂ ਦੀ ਦਰ ਵੱਧਦੀ ਆ ਔਰ ਉਦੋਂ ਫਿਰ ਸਮਾਜ ਦੇ ਵਿੱਚ ਜਿਹੜਾ ਜੀ ਉਹ ਰੌਲਾ ਰੱਪਾ ਪੈਂਦਾ, ਔਰ ਹੁਣ ਦਰ ਵਧੀ ਆ ਔਰ ਇਸ ਦੇ ਉੱਪਰ ਕਾਬੂ ਵੀ ਪੈ ਜਾਣਾ, ਦੇਰ ਸਵੇਰ ਕਾਬੂ ਪੈ ਜਾਣਾ, ਪਰ ਕਿਉਂਕਿ ਬਹੁਤਾ ਕੁਝ ਜਿਹੜਾ ਜਿਹੋ ਜਿਹਾ ਮੈਕਨਿਜ਼ਮ ਜਿਹੋ ਜਿਹਾ ਨੈਰੇਟਿਵ ਸਾਡੇ ਸਿਰਾਂ ਦੇ ਵਿੱਚ ਕੰਮ ਕਰਦਾ ਆ, ਅਸੀਂ ਅੱਜ ਕੱਲ ਰਾਜਨੀਤੀ ਜਿਹੜੀ ਹੈ ਜੀ ਉਹ ਤੋਂ ਸਿਵਾ ਪਰਲੇ ਪਾਸੇ ਕੁਛ ਦੇਖਣ ਨੂੰ ਤਿਆਰ ਹੀ ਨਹੀਂ ਹੈ। ਅਸੀਂ ਜਦੋਂ ਧਾਰਮਿਕ ਤੌਰ ਦੇ ਉੱਪਰ ਵੀ ਵਿਚਰਦੇ ਹਾਂ ਤਾਂ ਵੀ ਸਾਨੂੰ ਜੋ ਰਾਜਨੀਤੀ ਸਿਖਾਉਂਦੀ ਆ ਅਸੀਂ ਉਹ ਚੀਜ਼ ਹੀ ਸੋਚਦੇ ਹਾਂ, ਸਮਾਜਿਕ ਤੌਰ ਦੇ ਉੱਪਰ ਵੀ ਰਾਜਨੀਤੀ ਜਿਹੜੀ ਹੈ ਜੀ ਹਾਵੀ ਆ ਸਾਡੇ ਸਿਰ ਜਿਹੜੇ ਨੇ ਜੀ ਉਹ ਰਾਜਨੀਤੀ ਨੇ ਇਸ ਢੰਗ ਦੇ ਨਾਲ ਕਹਿ ਲਓ ਕਿ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੇ ਨੇ ਕਿ ਅਸੀਂ ਰਾਜਨੀਤੀ ਤੋਂ ਬਾਹਰ ਕੁਛ ਸੋਚਦੇ ਨਹੀਂ। ਜਿਹੜੀ ਉਹ ਸੋਸ਼ਲ ਇੰਜੀਨੀਅਰਿੰਗ ਕਰਦੇ ਨੇ, ਜਿਹੋ ਜਿਹਾ ਸਾਡਾ ਸੋਚਣ ਢੰਗ ਉਹ ਬਣਾਉਣਾ ਚਾਹੁੰਦੇ ਨੇ, ਜਿਹੋ ਜਿਹਾ ਉਹ ਚਾਹੁੰਦੇ ਨੇ ਕਿ ਇਨਸਾਨ ਇਸ ਢੰਗ ਨਾਲ ਸੋਚੇ, ਅਸੀਂ ਉਸੇ ਢੰਗ ਦੇ ਨਾਲ ਹੀ ਸਾਡੀ ਬਹੁ ਗਿਣਤੀ ਜਿਹੜੀ ਆ ਉਹ ਸੋਚਦੀ ਆ, ਕਿਉਂਕਿ ਉਹਨਾਂ ਨੂੰ ਪਤਾ, ਉਹਨਾਂ ਦੇ ਮਗਰ ਬਹੁਤ ਵੱਡੇ ਵੱਡੇ ਜਿਹੜੇ ਡਾਕਟਰ ਨੇ, ਸਾਈਕੈਟ੍ਰਿਕ ਨੇ, ਵੱਡੇ ਵੱਡੀਆਂ ਟੀਮਾਂ ਜਿਹੜੀਆਂ ਉਹਨਾਂ ਦੇ ਅੰਦਰ ਕੰਮ ਕਰਦੀਆਂ ਨੇ, ਜਿਨ੍ਹਾਂ ਨੂੰ ਇਹ ਭਲੀ ਭਾਂਤ ਪਤਾ ਆ ਕਿ ਜਿਹੜਾ ਇਨਸਾਨੀ ਦਿਮਾਗ ਆ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਕਿਹੜੀਆਂ ਤੋਂ ਉਕਤਾਉਂਦਾ, ਕਿਹੜੀਆਂ ਚੀਜ਼ਾਂ ਵੱਲ ਅਟਰੈਕਟ ਹੁੰਦਾ, ਕਿਹੜੀਆਂ ਚੀਜ਼ਾਂ ਉਹਨੂੰ ਲੁਭਾਉਂਦੀਆਂ ਨੇ, ਲਾਲਚ ਜਿਹੜਾ ਆ ਉਹਨੂੰ ਕਿਹੜਾ ਦਿਓਗੇ ਤੇ ਉਸਨੇ ਉਹਤੇ ਕੰਮ ਕਰਨਾ, ਜਾਂ ਫਿਰ ਡਰ ਜਿਹੜਾ ਜੀ ਕਿਹੜਾ ਦਿਓਗੇ ਤੇ ਫਿਰ ਉਸਨੇ ਕੰਮ ਕਰਨਾ। ਸੋ ਵਰਸਰਾਪਾਂ ਦੇ ਵਿੱਚ ਜੇ ਸਾਡੀ ਕਮਿਊਨਿਟੀ ਉਹ ਵਰਸਰਾਪਾਂ ਦੇ ਵਿੱਚ ਆਪਾਂ ਬਹੁਤ ਸਦੀਆਂ ਤੋਂ ਹੀ ਗਿੱਝੇ ਹਾਂ ਜੀ, ਸਾਡੇ ਦੁਆਲੇ ਹੈ ਹੀ ਜਾਂ ਤਾਂ ਅਸੀਂ ਲਾਲਚ, ਇਨਸਾਨ ਦੋ ਜਗ੍ਹਾ ਹੱਥ ਜੋੜਦਾ, ਜਿੱਥੋਂ ਨੂੰ ਲਾਲਚ ਹੁੰਦਾ ਜਾਂ ਫਿਰ ਜਿੱਥੋਂ ਨੂੰ ਛਤਰਾਂ ਦਾ ਡਰ ਹੁੰਦਾ, ਔਰ ਇਹ ਲੋਕ ਜਿਹੜੇ ਉਹ ਸਾਡੇ ਉਸ ਮਾਨਸਿਕਤਾ ਨੂੰ ਸਮਝਦੇ ਨੇ ਔਰ ਇਹਨਾਂ ਨੂੰ ਸਮਝਾਉਣਾ ਵੀ ਆਉਂਦਾ। ਖੈਰ ਬੀ ਪੋਜ਼ਿਟਿਵ ਤੇ ਆਪਾਂ ਇੱਕ ਲਈਏ ਨਿੱਕੀ ਜਿਹੀ ਬ੍ਰੇਕ, ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ।
ਮੇਰੀ ਨਿੱਕੀ ਭੈਣ ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣਨਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਣੀ ਪਰ ਮਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਹੈ ਕਿ ਭਾਜੀ ਦਿਨ ਸ਼ਗਨਾਂ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰਮ 3 ਲੋਕੇਸ਼ਨ 416-213-1165, 416-213-1165।
ਇਹ ਸੰਦੇਸ਼ ਜਿਹੜਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 416-841-0478 ਸਰਵਲੋ ਕੰਸਟਰਕਸ਼ਨ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458
ਇੱਕ ਵਾਰ ਫਿਰ ਸਵਾਗਤ। ਸੋ ਸ਼ਨਿਤਰਵਾਦ ਜਿਹੜਾ ਸੀਗਾ ਜੀ, ਉਹ ਪੰਜਾਬ ਡੇ ਮੇਲਾ ਜਿਹੜਾ ਸੀਗਾ ਉਹ ਕਰਵਾਇਆ ਗਿਆ। ਜਸਵਿੰਦਰ ਖੋਸਾ ਹੋਰਾਂ ਦੀ ਸਮੁੱਚੀ ਟੀਮ ਵੱਲੋਂ ਇਹ ਮੇਲਾ ਕਰਵਾਇਆ ਗਿਆ। ਵੱਡੀ ਗਿਣਤੀ ਦੇ ਵਿਚ ਦਰਸ਼ਕ ਜਿਹੜੇ ਸਨ ਉਹ ਇਸ ਮੇਲੇ ਦੇ ਵਿਚ ਹਿੱਸਾ ਲੈਣ ਦੇ ਲਈ ਪਹੁੰਚੇ। ਸੋ ਕੁੱਲ ਮਿਲਾ ਕੇ ਇਕ ਬੜਾ ਕਾਮਯਾਬ ਸਾਲ ਜਿਹੜਾ ਜੀ ਪੰਜਾਬ ਡੇ ਮੇਲੇ ਦਾ ਇਕ ਹੋਰ ਨੇਪਰੇ ਚੜਿਆ। ਇਸ 7 ਤਰੀਕ ਨੂੰ ਜਿਹੜਾ ਜੀ ਉਹ ਪੰਜਾਬੀ ਵਿਰਸਾ ਜਿਹਦੇ ਵਿਚ ਬ੍ਰਦਰ ਜਿਹੜੇ ਨੇ ਮਨਮੋਹਨ ਵਾਰਸ ਹੋਰੀ, ਕਮਲ ਹੀਰ ਹੋਰੀ ਤੇ ਸੰਤਾਰ ਹੋਰੀ ਉਹ ਵਿਸ਼ੇਸ਼ ਤੌਰ ਉਪਰ ਪਹੁੰਚ ਰਹੇ ਨੇ। ਔਰ ਇਹ ਸ਼ੋਅ ਦੀ ਨੰਬਰੀ ਹਰਜਿੰਦਰ ਹੋਣਾ ਨਾਲ ਗੱਲ ਹੁੰਦੀ ਸੀ ਕਿ ਟਿਕਟਾਂ ਵੱਡੀ ਗਿਣਤੀ ਵਿਚ ਵਿਕ ਚੁੱਕੀਆਂ ਨੇ। ਟਿਕਟ ਮਾਸਟਰ ਤੋਂ ਜਾ ਕੇ ਤੁਸੀਂ ਟਿਕਟਾਂ ਬੁੱਕ ਕਰਵਾ ਸਕਦੇ ਹੋ। ਔਰ 7 ਸਪਟੰਬਰ ਨੂੰ ਇਹ ਮੇਲਾ ਜਿਹੜਾ ਜੀ ਇਹ ਸ਼ੋਅ ਜਿਹੜਾ ਉਹ ਵੁੱਡਵਾਈਨ ਰੇਸ ਟਰੈਕ ਜਿਹੜਾ ਜੀ ਉਹਦੀ ਪਾਰਕਿੰਗ ਲੋਟ ਦੇ ਵਿਚ ਇਕ ਬੜਾ ਵਧੀਆ ਕਸੀਨੋ ਥੀਏਟਰ ਬਣਿਆ ਔਰ ਉਸ ਥੀਏਟਰ ਦੇ ਵਿਚ ਹੋਵੇਗਾ। ਔਰ ਉਸ ਤੋਂ ਅਗਲੇ ਹਫ਼ਤੇ ਜਿਹੜਾ ਜੀ ਉਹ ਨੁਸਰਤ ਫਤਿਹ ਅਲੀ ਖਾਨ ਦੀ ਅੰਸ਼ ਦੇ ਵਿਚੋਂ ਰਾਹਤ ਫਤਿਹ ਅਲੀ ਖਾਨ ਹੋਰਾਂ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਔਰ ਉਸ ਸ਼ੋਅ ਦੀ ਵੀ ਕਹਿ ਲਓ ਵੀ ਬੜੀ ਵੱਡੀ ਉਡੀਕ ਕੀਤੀ ਜਾਂਦੀ ਹੈ ਔਰ ਉਸ ਸ਼ੋਅ ਵਾਸਤੇ ਵੀ ਤੁਸੀਂ ਟਿਕਟਾਂ ਜਿਹੜੀਆਂ ਨੇ ਟਿਕਟ ਮਾਸਟਰ ਤੋਂ ਜਾ ਕੇ ਲੈ ਸਕਦੇ ਹੋ। ਆਓ ਫਿਰ ਆਪਾਂ ਮਨਮੋਹਨ ਹੋਰਾਂ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੁਣਦੇ ਹਾਂ ਇਹ ਗੀਤ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 416-620-1778 ਸਟੂਡੀਓ ਦਾ ਫੋਨ ਨੰਬਰ ਹੈ।
ਜੀ ਕੀਤਾ ਛਾਂਗ ਕੇ ਲੈ ਗਈ ਆਉਂਦੀ ਜਾਂਦੀ ਛਾਵੇਂ ਬਹਿ ਗਈ ਜੱਜ ਜੀ ਕੀਤਾ ਛਾਂਗ ਕੇ ਲੈ ਗਈ ਉਸ ਰੁੱਖ ਨੂੰ ਵੱਢ ਕੇ
ਇੱਕ ਵਾਰੀ ਫੇਰ ਸਵਾਗਤ ਜੀ ਪੰਜਾਬ ਦੇ ਵਿਚ। ਇੱਕ ਵਾਰੀ ਫੇਰ ਕਿਉਂਕਿ ਰੋਜ਼ ਜਿਹੜੀ ਕੋਈ ਖਬਰ ਆਉਂਦੀ ਆ ਤੇ ਅਕਾਲੀਆਂ ਚੋਂ ਕੋਈ ਨਾ ਕੋਈ ਬਾਹਰ ਨੂੰ ਤੁਰਿਆ ਹੁੰਦਾ। ਡਿੰਪੀ ਢਿਲੋਹਰੀ ਜਿਹੜੇ ਕਿ ਸੁਖਬੀਰ ਬਾਦਲ ਹੋਰਾਂ ਦੇ ਕਾਫ਼ੀ ਨਜ਼ਦੀਕੀ ਸਮਝ ਜਾਂਦੇ ਸਨ ਔਰ ਉਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਹੁਣ ਜਿਹੜਾ ਜੀ ਉਹ ਬਿਲਕੁਲ ਤਿਆਰ ਬਰ ਤਿਆਰ ਬੈਠੇ ਨੇ ਜੀ ਆਮ ਆਦਮੀ ਪਾਰਟੀ ਵੱਲ ਜਾਣ ਵਾਸਤੇ ਔਰ ਇਸ ਗੱਲ ਦੀ ਵੀ ਉਮੀਦ ਹੈ ਤਵੱਕੋਂ ਹੈ ਕਿ ਆ ਜਿਹੜੀ ਗਿੱਦੜਵਾਹਾ ਦੀ ਚੋਣ ਹੋਣੀ ਹੈ ਜ਼ਮੀਨੀ ਚੋਣ ਹੋਣੀ ਹੈ ਸੋ ਉਹਦੇ ਵਿਚ ਡਿੰਪੀ ਢਿਲੋਹਰਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਉਹ ਟਿਕਟ ਵੀ ਦੇ ਸਕਦੀ ਹੈ ਔਰ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜੇ ਕਿ ਕਈ ਪਾਰਟੀਆਂ ਅਕਾਲੀ ਦਲ ਛੱਡਣ ਤੋਂ ਬਾਅਦ ਘੁੰਮ ਆਏ ਨੇ ਉਨ੍ਹਾਂ ਦੀ ਘਰ ਵਾਪਸੀ ਵੀ ਹੋ ਸਕਦੀ ਹੈ। ਜਿਹੜੀਆਂ ਪਿਛਲੇ ਦਿਨ ਕਨਸੋਆਂ ਆਈਆਂ ਸਨ ਕਿ ਸੁਖਬੀਰ ਬਾਦਲ ਹੋਰੀ ਗਿੱਦੜਵਾਹਾ ਤੋਂ ਇਲੈਕਸ਼ਨ ਲੜ ਸਕਦੇ ਨੇ ਪਰ ਹੁਣ ਇਹ ਗੱਲ ਜਿਹੜੀ ਹੈ ਜੀ ਡਿੰਪੀ ਹੋਰਾਂ ਦੇ ਬਿਆਨਾਂ ਤੋਂ ਜ਼ਾਹਰ ਹੁੰਦੀ ਹੈ ਕਿ ਮਨਪ੍ਰੀਤ ਬਾਦਲ ਹੋਰੀ ਉੱਥੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਔਰ ਉੱਥੋਂ ਮਨਪ੍ਰੀਤ ਬਾਦਲ ਹੋਰੀ ਜਿਹੜੇ ਆ ਉਹ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਿਹੜੇ ਆ ਉਹ ਹੋ ਸਕਦੇ ਨੇ ਔਰ ਇੱਥੋਂ ਅਸਲ ਦੇ ਵਿੱਚ ਡਿੰਪੀ ਢਲੋਹਰੀ ਜਿਹੜੇ ਸਨ ਉਹ ਵੀ ਇੱਥੋਂ ਸੀਟ ਚਾਹੁੰਦੇ ਸੀ ਹੁਣ ਜਦੋਂ ਆਪਾਂ ਅਕਾਲੀਆਂ ਦੀ ਮੋਟੀ ਮੋਟੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜਿਹੜਾ ਅਕਾਲੀ ਦਲ ਨੂੰ ਛੱਡ ਕੇ ਆਉਂਦਾ ਨਾ ਉਹ ਬਾਹਰ ਆ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਭਾਈ ਸਾਰੀ ਬੁਰਾਈ ਜਿਹੜੀ ਆ ਉਹ ਤਾਂ ਸੁਖਬੀਰ ਬਾਦਲ ਹੋਣਾਂ ਦੇ ਟੱਬਰ ਚ ਹੀ ਆ ਬਾਕੀ ਅਸੀਂ ਜਿਹੜੇ ਨਾਲ ਸੀਗੇ ਸਾਰੇ ਦੁੱਧ ਧੋਤੇ ਸੀ ਹਾਲਾਂਕਿ ਹਮਾਮ ਚ ਸਾਰੇ ਲੰਘੇ ਨੇ ਹੁਣ ਚਾਹੇ ਚੰਦੂ ਮਾਦਰੇ ਹੋਰੀ ਹੋਣ ਚਾਹੇ ਮਲੂਕੇ ਹੋਣ ਚਾਹੇ ਬ੍ਰਹਮਪੁਰੇ ਹੋਣ ਚਾਹੇ ਠੰਡਲ ਹੋਣ ਚਾਹੇ ਜਿਹੜੇ ਮਰਜ਼ੀ ਇਹ ਜਿੰਨੇ ਕੁ ਹੁਣ ਸੱਜੇ ਖੱਬੇ ਤੁਰੇ ਫਿਰਦੇ ਨੇ ਜਿਹੜੇ ਆਪਣੇ ਆਪ ਨੂੰ ਬਾਗੀ ਵੀ ਕਹਿੰਦੇ ਆ ਜਦੋਂ ਇਹ ਵਧੀਕੀਆਂ ਕਰਦੇ ਸੀ ਉਦੋਂ ਤੋਂ ਸਾਰੇ ਇਕੱਠੇ ਸੀ ਜਦੋਂ ਕਹਿ ਲਓ ਕਿ ਇੱਕ ਸੱਤਾ ਦੀ ਡਾਂਗ ਇਹਨਾਂ ਦੇ ਹੱਥ ਸੀ ਉਦੋਂ ਵਿਰੋਧੀ ਦਾ ਮੌਰ ਸੇਕਣ ਲੱਗਾ ਅੱਗਾ ਪਿੱਛੇ ਕੋਈ ਵੀ ਨਹੀਂ ਦੇਖਦੇ ਸੀ ਉਹ ਚਾਹੇ ਮਾਝੇ ਦੇ ਜਰਨੈਲ ਕਹਿ ਲਈਏ ਜਿਹਦੇ ਵਿੱਚ ਸੁੱਚਾ ਸੁਣ ਲਗਾਹ ਹੋ ਗਿਆ ਜਿਹਦੇ ਵਿੱਚ ਵਿਰਸਾ ਸੁਣ ਵਲਟੋਆ ਹੋ ਗਿਆ ਜਿਹਦੇ ਵਿੱਚ ਉਰਲੇ ਪਾਸੇ ਬ੍ਰਹਮਪੁਰੇ ਹੋਣੀ ਹੋ ਗਿਆ ਜਾਂ ਫਿਰ ਢੀਂਡਸੇ ਹੋ ਗਿਆ ਅਸਲ ਚ ਕੀ ਆ ਕਿ ਜਦੋਂ ਇਹ ਸੱਤਾ ਚ ਹੁੰਦੇ ਨੇ ਉਦੋਂ ਇਹਨਾਂ ਨੂੰ ਰੱਬ ਯਾਦ ਨਹੀਂ ਹੁੰਦਾ ਹੁਣ ਅੱਜ ਜਿੰਨੇ ਇਹ ਸੁਖਬੀਰ ਬਾਦਲ ਦੇ ਵਿਰੋਧ ਚ ਖੜੇ ਨੇ ਆਪਣੇ ਆਪ ਨੂੰ ਬੜੇ ਸੁਰਖਰੂ ਮਹਿਸੂਸ ਕਰ ਰਹੇ ਨੇ ਕਿ ਭਾਈ ਅਸੀਂ ਤਾਂ ਕਹਿ ਲਓ ਕਿ ਪਹਿਲੇ ਬੜੇ ਦੁੱਧ ਧੋਤੇ ਸੀ ਪਰ ਲੋਕ ਜਾਣਦੇ ਨੇ ਕਿ ਇਹਨਾਂ ਨੇ ਵੀ ਉਹ ਕੁਝ ਕੀਤਾ ਜੋ ਇਹਨਾਂ ਨੇ ਉਸ ਵੇਲੇ ਮਹਿਸੂਸ ਕੀਤਾ ਸੀ ਹੁਣ ਟੀਚਰਾਂ ਦੇ ਚਪੇੜਾਂ ਮਾਰਨੀਆਂ ਕੀ ਕੁਛ ਜਿਹੜਾ ਕਿਹੜੀ ਕਿਹੜੀਆਂ ਕਰਨੀਆਂ ਇਹਨਾਂ ਨੇ ਕਰਤੂਤਾਂ ਨਹੀਂ ਕੀਤੀਆਂ ਹੁਣ ਜੇ ਅਸੀਂ ਗੱਲ ਕਰਦੇ ਹਾਂ ਕਿ ਬੇਅਦਬੀ ਵਾਲੀ ਔਰ ਉਹਦੇ ਵਿੱਚ ਵੀ ਤਾਂ ਇਹ ਬਰਾਬਰ ਦੇ ਹਿੱਸੇਦਾਰ ਸਨ ਪਰ ਕੋਸ਼ਿਸ਼ ਇਹ ਕਰ ਰਹੇ ਨੇ ਬਾਹਰ ਦੱਸਣ ਦੀ ਵੀ ਸ਼ਾਇਦ ਉਹ ਸਾਰੇ ਦਾ ਸਾਰਾ ਕੀਤਾ ਕਰਾਇਆ ਜਿਹੜਾ ਸੀਗਾ ਉਹ ਬਾਦਲਾਂ ਦੇ ਟੱਬਰ ਦਾ ਸੀ ਅਸੀਂ ਦੇ ਵਿੱਚ ਭਾਈਵਾਲ ਨਹੀਂ ਸੀ ਭਾਈ ਤੁਸੀਂ ਭਾਈਵਾਲ ਸੀ ਖੈਰ ਸੋ ਲੱਗਦਾ ਨਹੀਂ ਛੇਤੀ ਕਿਤੇ ਲੋਕ ਇਹਨਾਂ ਨੂੰ ਮੂੰਹ ਲਾਉਣ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਆ ਜਿਹੜੀ ਅਕਾਲੀਆਂ ਨੂੰ ਕਾਂਗਰਸ ਨੂੰ ਭੰਡਦੀ ਸੀ ਉਹਨਾਂ ਦੇ ਵਿੱਚੋਂ ਇਕੱਲਾ ਇਕੱਲਾ ਕਰਕੇ ਲਿਆ ਕੇ ਤਾਂ ਆਪਣੇ ਵੱਲ ਫਿੱਟ ਕਰਕੇ ਤੇ ਫਿਰ ਉਹ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਥਾਣੀ ਕੱਢਦੇ ਆ ਤੇ ਬੰਦਾ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਤੇ ਫਿਰ ਕਹਿੰਦੇ ਪਾਓ ਇਹਨੂੰ ਵੋਟਾਂ ਇਤਰਾਜ ਇੰਨੇ ਕਰਨਾ ਤੁਹਾਡੇ ਤੇ ਉਹ ਚਾਹੇ ਅਕਾਲੀਆਂ ਵੱਲੋਂ ਕਰਦਾ ਸੀ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਵੱਲੋਂ ਬਹਿ ਕੇ ਕਰ ਲਵੇ ਉਹਨਾਂ ਨੂੰ ਵੀ ਅਕਾਲੀ ਬੜੇ ਪਸੰਦ ਆਉਂਦੇ ਆ ਸੋ ਜਿਹੜੇ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਹੀ ਅਕਾਲੀਆਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਕੇ ਤੇ ਕਿਸੇ ਨੂੰ MLA ਬਣਾ ਕੇ ਤੇ ਕਿਸੇ ਨੂੰ MP ਬਣਾ ਕੇ ਤੇ ਉਹ ਬੜਾ ਵੱਡਾ ਮਾਰਕਾ ਮਹਿਸੂਸ ਕਰ ਰਹੇ ਆ ਖੈਰ ਗੱਲਾਂ ਬਾਤਾਂ ਹੋਰ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਬਰਾੜ ਸਾਹਿਬ ਦਾ ਫੋਨ ਨੰਬਰ 647-384-3436 ਮੇਰਾ ਫੋਨ ਨੰਬਰ 905-915-84-84 ਫਰੀ ਸਟੇਟ ਦੇ ਨਾਲ ਸੰਬੰਧਿਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਜੋ ਆ ਗਿਆ ਅਗਲੀ ਮੁਲਾਕਾਤ ਤੱਕ ਰੱਬ ਰਾਖਾ
WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ